ਬੇਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਪਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵੱਡੇ ਭਾਗ ਹੈ ਜਿੰਦੜੀਏ ਤੇਰੇ ਸਮਾਨ ਲਿਆ ਸਤ ਸੰਗ ਦਾ ਵੱਡੇ ਭਾਗ ਹੈ ਜਿੰਦੜੀਏ ਤੇਰੇ ਸਮਾਨ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧੂ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸਤਿਗੁਰਾਂ ਦੀ ਬਾਣੀ ਬਾਣੀ ਦੀ ਵਿਚਾਰ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ ਸੋ ਬਹੁਤ ਵਾਰ ਆਪ ਦੀਵਾਨਾਂ ਵਿੱਚ ਸੁਣ ਚੁੱਕੇ ਹੋ ਕਿ ਗੁਰੂ ਦੀ ਬਾਣੀ ਨੂੰ ਸੁਣਨਾ ਤੇ ਗੁਰੂ ਦੀ ਬਾਣੀ ਨੂੰ ਸਮਝਣਾ ਹੀ ਗੁਰੂ ਦੇ ਦਰਸ਼ਨ ਹੈ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾਂ ਗੁਰ ਤੇ ਵਿਧ ਜਾਣੀ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ ਉਹਨਾਂ ਨੇ ਸਮਝ ਲਓ ਗੁਰੂ ਨਾਨਕ ਵੇਖ ਲਿਆ ਸੁਣ ਕੇ ਹੀ ਗੁਰੂ ਨੂੰ ਵੇਖਣਾ ਹੈ ਭਾਵ ਸਰਵਣ ਦਰਸ਼ਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ ਕਿਤੇ ਗੁਰੂ ਦੀ ਬਾਣੀ ਦੀ ਵਿਚਾਰ ਦੀ ਗੱਲ ਕੀਤੀ ਹੈ ਬਾਣੀ ਵਿੱਚ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਤਿੰਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਜਿਹੜੇ ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕਰਦੇ ਹੈ ਵਿਚਾਰ ਦੁਆਰਾ ਗੁਰੂ ਨੂੰ ਵੇਖਣ ਦੇ ਨਾਲ ਭਾਵ ਵਿਚਾਰ ਦਰਸ਼ਨ ਦੇਖਣੇ ਵਿਚਾਰ ਫਿਰ ਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਸਾਡਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਸਾਨੂੰ ਸੋਝੀ ਆ ਜਾਂਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਜੀਵਨ ਜੁਗਤ ਕਹੋ ਜੀਵਨ ਜਾਂਚ ਕਹੋ ਜਿਉਣ ਦੀ ਵਿਧੀ ਕਹੋ ਢੰਗ ਤਰੀਕਾ ਕਹੋ ਇਹ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਹੀ ਪਤਾ ਲੱਗਦਾ ਹੈ ਸੋ ਬੇਨਤੀ ਗੁਰਬਾਣੀ ਦੀ ਵਿਚਾਰ ਸ਼ੁਰੂ ਕਰੀਏ ਅੱਜ ਆਪਾਂ ਬਾਣੀ ਦੀ ਵਿਚਾਰ ਸ਼ੁਰੂ ਕਰੀਏ ਸ਼ੁਰੂ ਤੋਂ ਹੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਬਈ ਬੱਚਿਆਂ ਦੀ ਵਿਚਾਰ ਵਿਚਾਰ ਆਪਾਂ ਸ਼ੁਰੂ ਕਰੀਏ ਅੱਜ ਮੂਲ ਮੰਤਰ ਸਾਹਿਬ ਤੋਂ ਸ਼ੁਰੂ ਤੋਂ ਆਪਾਂ ਮੂਲ ਮੰਤਰ ਪੜ੍ਹ ਲਿਆ ਸੀ ਆਓ ਇਹਦੀ ਵਿਚਾਰ ਹੁਣ ਇੱਕ ਓਅੰਕਾਰ ਪਹਿਲਾ ਸਟੈਪ ਕੀ ਹੁੰਦਾ ਸੁਰਤ ਨੇ ਸੁਣਨਾ ਹੁੰਦਾ ਜਦੋਂ ਆਪਾਂ ਇੱਕ ਓਅੰਕਾਰ ਕਿਹਾ ਸੁਰਤ ਸੁਣ ਲਵੇ ਧੁਨੀ ਨੂੰ ਜੋ ਸ਼ਬਦ ਦੇ ਵਿੱਚ ਧੁਨੀ ਹੈ ਧੁਨੀ ਕਹੋ ਆਵਾਜ਼ ਕਹੋ ਸਾਊਂਡ ਕਹੋ ਪਹਿਲਾਂ ਤਾਂ ਸ਼ਬਦ ਦੀ ਧੁਨੀ ਨੂੰ ਸੁਰਤ ਨੇ ਸੁਣਨਾ ਧਿਆਨ ਸਾਡਾ ਸੁਣਨ ਵਿੱਚ ਹੋਵੇ ਜਦੋਂ ਜੀਵ ਨੇ ਕਿਹਾ ਨਾ ਇੱਕ ਓਅੰਕਾਰ ਸੁਰਤ ਸੁਣ ਲਵੇ ਤੇ ਸੁਣ ਕੇ ਫਿਰ ਸਮਝੇ ਵੀ ਗੁਰੂ ਜੀ ਕੀ ਕਹਿ ਰਹੇ ਹੈ ਜੇ ਧਿਆਨ ਸੁਣਨ ਵਿੱਚ ਹੋ ਫੇਰ ਹੀ ਸੁਰਤ ਦੇ ਵਿੱਚ ਅਰਥ ਭਾਵ ਹੋਊਗਾ ਨਾ ਤਾਂ ਤੇ ਬਾਣੀ ਨੂੰ ਵਿਚਾਰੋ ਅਰਥਾਂ ਸਮੇਤ ਜਦੋਂ ਵਿਚਾਰ ਕੇ ਪਾਠ ਕਰਾਂਗੇ ਫਿਰ ਸੁਰਤ ਨੇ ਨਾਲੇ ਬਾਣੀ ਨੂੰ ਸੁਣਨੇ ਨਾਲੇ ਸੁਰਤ ਵਿੱਚ ਹੀ ਅਰਥ ਸਮਝਣੇ ਸੁਰਤ ਨੇ ਇੱਕ ਓਅੰਕਾਰ ਜਿਸ ਵੇਲੇ ਕਿਹਾ ਸੁਣ ਲੈਣਾ ਹੁਣ ਇਹਨੂੰ ਸਮਝੋ ਵੀ ਕੀ ਕਹਿ ਦਿੱਤਾ ਗੁਰੂ ਜੀ ਨੇ ਗੁਰੂ ਜੀ ਕਹਿੰਦੇ ਜੋ ਇੱਕ ਅਕਾਲ ਪੁਰਖ ਹੈ ਇਹ ਸਾਰੇ ਇੱਕ ਰਸ ਵਿਆਪਕ ਹੈ ਭਾਵ ਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ ਇੱਕ ਅਕਾਲ ਪੁਰਖ ਇੱਕ ਦਾ ਭਾਵ ਕੀ ਉਹਦੇ ਵਰਗਾ ਹੋਰ ਕੋਈ ਨਹੀਂ ਇੱਕ ਦਾ ਭਾਵ ਉਸ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਇਹ ਇੱਕ ਪਰਮਾਤਮਾ ਦਾ ਵਿਸ਼ੇਸ਼ਣ ਹੈ ਇਹ ਉਹਦੀ ਵਿਸ਼ੇਸ਼ਤਾ ਵੀ ਉਹਦੇ ਵਰਗਾ ਹੋਰ ਕੋਈ ਨੀ ਨਾ ਕੋ ਹੋਆ ਨਾ ਕੋ ਹੋਈ ਜੇ ਉਹਦੇ ਵਰਗਾ ਕੋਈ ਹੋਰ ਹੋਵੇ ਫਿਰ ਤਾਂ ਦੋ ਹੋ ਗਏ ਨਾ ਫਿਰ ਤਾਂ ਦੋ ਹੋ ਗਏ ਰੱਬ ਨਹੀਂ ਉਹਦੇ ਵਰਗਾ ਹੋਰ ਕੋਈ ਨੀ ਉਹ ਆਪਣੇ ਵਰਗਾ ਆਪ ਹੀ ਹੈ ਆਪਣੇ ਵਰਗਾ ਉਹ ਆਪ ਹੀ ਹੈ
ਜਿਸ ਕਰਕੇ ਉਹ ਇੱਕ ਹੈ ਭਾਵ ਉਹਦੇ ਵਰਗਾ ਹੋਰ ਕੋਈ ਨਹੀਂ ਤੇ ਜੋ ਇੱਕ ਪਰਮਾਤਮਾ ਹੈ ਉਹੀ ਸਾਰੇ ਇੱਕ ਰਸ ਵਿਆਪਕ ਹੈ ਉਸ ਇੱਕ ਦਾ ਹੀ ਸਾਰਾ ਪਸਾਰਾ ਹੈ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰ ਜਨਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਉਹ ਇੱਕ ਹੀ ਸਾਰੇ ਪਸਰਿਆ ਹੋਇਆ ਹੈ ਚਾਰ ਕੁੰਟ ਚੌਦਾਂ ਭਾਵਨ ਸਗਲ ਵਿਆਪਕ ਰਾਮ ਇੱਥੇ ਰਾਮ ਦਾ ਮਤਲਬ ਸਰਬ ਵਿਆਪਕ ਪਰਮੇਸ਼ਰ ਤਾਂ ਤੇ ਇੱਕ ਉਹ ਓਅੰਕਾਰ ਇੱਕ ਪਰਮਾਤਮਾ ਇੱਕ ਰਸ ਵਿਆਪਕ ਹੈ ਸਤਨਾਮ ਉਹ ਸਦੀਵੀ ਹੋਂਦ ਹੈ ਉਹ ਜੋ ਇੱਕ ਰਸ ਵਿਆਪਕ ਮਾਲਕ ਹੈ ਉਹ ਸਦੀਵੀ ਹੋਂਦ ਹੈ ਉਹ ਸਦਾ ਵਿਆਪਕ ਰਹਿੰਦਾ ਨਾਮ ਦਾ ਭਾਵ ਹੁੰਦਾ ਹੋਂਦ ਸਤ ਦਾ ਭਾਵ ਹੁੰਦਾ ਸਦਾ ਸਦੀਵੀ ਉਹ ਸਦੀਵੀ ਹੋਂਦ ਹੈ ਵੀ ਇਉਂ ਨਹੀਂ ਵੀ ਕਦੇ ਉਹ ਹਾਜ਼ਰ ਨਾਜ਼ਰ ਹੁੰਦਾ ਕਦੇ ਹੁੰਦਾ ਨਹੀਂ ਉਹ ਸਦਾ ਹੀ ਹਾਜ਼ਰ ਨਾਜ਼ਰ ਹੈ ਸਦੀਵੀ ਹੋਂਦ ਹੈ ਉਹਦੀ ਇਸ ਨੂੰ ਕਿਹਾ ਜਾਂਦਾ ਸਤਨਾਮ ਇਹਦੀ ਵਿਆਖਿਆ ਕਰਨੀ ਹੋਵੇ ਤਾਂ ਆਦਿ ਸੱਚ ਜੁਗਾਦ ਸੱਚ ਹੈ ਕਿ ਸੱਚ ਨਾਨਕ ਹੋਸੀ ਭੀ ਸੱਚ ਇਹ ਸਤਨਾਮ ਦੀ ਹੀ ਵਿਆਖਿਆ ਹੈ ਗੁਰਬਾਣੀ ਦੀ ਭਾਸ਼ਾ ਵਿੱਚ ਹੀ ਵੀ ਉਹ ਪਹਿਲਾਂ ਵੀ ਜਦੋਂ ਕੁਝ ਵੀ ਨਹੀਂ ਆਦਿ ਦਾ ਭਾਵ ਸ਼ੁਰੂ ਦੀ ਅਵਸਥਾ ਪਰਮਾਤਮਾ ਦਾ ਆਦਿ ਕੋਈ ਨਹੀਂ ਜਾਨੀ ਕਿ ਜਦੋਂ ਕੁਝ ਵੀ ਨਹੀਂ ਸੀ ਸ੍ਰਿਸ਼ਟੀ ਦੀ ਸ਼ੁਰੂ ਦੇ ਵਿੱਚ ਜਦੋਂ ਕੁਝ ਵੀ ਨਹੀਂ ਸੀ ਆਦਿ ਅਵਸਥਾ ਨੂੰ ਕਿੱਦਾਂ ਕਿਹਾ ਬਾਣੀ ਚ ਅਰਬਦ ਨਰਬਦ ਧੁੰਦੂਕਾਰਾ ਧਾਰਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦਨਾ ਸੂਰਜ ਸੁਨ ਸਮਾਧ ਲਗਾਇਆ ਦਾ ਜਦੋਂ ਉਹ ਅਵਸਥਾ ਸੀ ਉਦੋਂ ਵੀ ਉਹ ਪਰਮਾਤਮਾ ਹੈ ਉਦੋਂ ਵੀ ਹੈ ਉਹ ਆਦਿ ਸੱਚ ਜਦੋਂ ਉਹਨੇ ਆਪਣੇ ਆਪ ਚ ਪਸਾਰਾ ਕੀਤਾ ਯੁੱਗਾਂ ਦਾ ਆਰੰਭ ਹੋਇਆ ਰਚਨਾ ਰਚੀ ਰਚਨਾ ਕਿਵੇਂ ਰਚੀ ਸਾਚੀ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤੇਰੇ ਭਵਨ ਸਾਜਿਆ ਘੱਟ ਘੱਟ ਜੋਤ ਸਮਾਈ ਉਹਨੇ ਆਪਣੇ ਦੇ ਵਿੱਚੋਂ ਹਵਾ ਪੈਦਾ ਕੀਤੀ ਪਵਨ ਕਹੋ ਹਵਾ ਕਹੋ ਗੈਸ ਕਹੋ ਫਿਰ ਗੈਸਾਂ ਦਾ ਤੋਂ ਪਾਣੀ ਬਣਾ ਲਿਆ ਜਿਵੇਂ ਐਚ ਟੂ ਓ ਤਾਂ ਸਾਇੰਸ ਨੂੰ ਤਾਂ ਮਗਨੋਂ ਪਤਾ ਲੱਗਿਆ ਨਾ ਐਚ ਟੂ ਓ ਜਾਨੀ ਕਿ ਜੋ ਕੈਮੀਕਲ ਫਾਰਮੂਲਾ ਪੜ੍ਹੇ ਲਿਖੇ ਜਾਣਦੇ ਪਾਣੀ ਦਾ ਹਾਈਡਰੋਜਨ ਤੇ ਆਕਸੀਜਨ ਦੋ ਗੈਸਾਂ ਦਾ ਮਿਸ਼ਰਨ ਹੈ ਜੋ ਪਾਣੀ ਹੈ ਇਹ ਸਾਇੰਸ ਨੂੰ ਕੈਮਿਸਟਰੀ ਨੂੰ ਬਾਅਦ ਵਿਚ ਪਤਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਗੱਲ ਪਹਿਲਾਂ ਲਿਖੀ ਹੈ ਭਾਵ ਕਿ ਧਰਮ ਸਾਇੰਸ ਤੋਂ ਬਹੁਤ ਅੱਗੇ ਹੈ ਧਰਮ ਅਧਿਆਤਮ ਸਾਇੰਸ ਹੈ ਜਿੱਥੇ ਦੁਨਿਆਵੀ ਸਾਇੰਸ ਬਹੁਤ ਬਾਅਦ ਵਿਚ ਜਾਂਦੀ ਹੈ ਪਰ ਜਿੱਥੇ ਨਿਰੋਲ ਰੂਹਾਨੀਅਤ ਦੀ ਗੱਲ ਹੈ ਜਾਨੀ ਕਿ ਜੋ ਸ੍ਰਿਸ਼ਟੀ ਦੀ ਰਚਨਾ ਸੰਬੰਧ ਚ ਪਲਾਟ ਦੇ ਸੰਬੰਧ ਵਿਚ ਜੋ ਗੱਲਾਂ ਬਾਣੀ ਚ ਉਹ ਸਾਇੰਸ ਨੂੰ ਮਗਰੋਂ ਪਤਾ ਲੱਗ ਰਹੀਆਂ ਪਰ ਜਿੱਥੇ ਨਿਰੋਲ ਰੂਹਾਨੀ ਮੰਡਲ ਦੀ ਗੱਲ ਹੈ ਉੱਥੇ ਸਾਇੰਸ ਕਦੇ ਵੀ ਨਹੀਂ ਪਹੁੰਚ ਸਕਦੀ ਜਿੱਥੋਂ ਰੂਹਾਨੀਅਤ ਸ਼ੁਰੂ ਹੁੰਦੀ ਹੈ ਉੱਥੇ ਸਾਇੰਸ ਸਮਾਪਤ ਹੋ ਜਾਂਦੀ ਹੈ ਉੱਥੇ ਸਾਇੰਸ ਦੀ ਐਂਡ ਫੁੱਲ ਸਟਾਪ ਉਦੋਂ ਅੱਗੇ ਸਾਇੰਸ ਕਦੇ ਵੀ ਨਹੀਂ ਜਾ ਸਕਦੀ ਜਿੱਥੋਂ ਰੂਹਾਨੀਅਤ ਸ਼ੁਰੂ ਹੁੰਦੀ ਹੈ ਲੇਕਿਨ ਜਿੱਥੋਂ ਤੱਕ ਪ੍ਰਕਿਰਤੀ ਦੀ ਖੋਜ ਦਾ ਸੰਬੰਧ ਹੈ ਉੱਥੇ ਤੱਕ ਸਾਇੰਸ ਦਾ ਤੇ ਧਰਮ ਦਾ ਆਪਸ ਦੇ ਵਿੱਚ ਸੁਮੇਲ ਹੈ ਸੁਮੇਲ ਹੈ ਪਰ ਜੋ ਗੱਲ ਸਾਇੰਸਵਾਦ ਵਿੱਚ ਦੱਸਦੀ ਹੈ ਉਹ ਗੱਲ ਧਰਮ ਨੂੰ ਪਹਿਲਾਂ ਪਤਾ ਹੈ ਜਿਵੇਂ ਮੌਕੇ ਤੇ ਗੱਲ ਆ ਗਈ ਕਿ ਪੁਆਇੰਟ ਕਹਿ ਦੇ ਮੈਂ ਜਿਵੇਂ ਪਾਣੀ ਵਾਲੀ ਗੱਲ ਦੇਖੋ ਪਵਣੇ ਤੇ ਜਲ ਹੋਏ ਲਿਖਤਾ ਨਾ ਵੀ ਹਵਾ ਭਾਵ ਗੈਸ ਤੋਂ ਪਾਣੀ ਬਣ ਗਿਆ ਤੇ ਸਾਇੰਸ ਨੂੰ ਮਗਰੋਂ ਪਤਾ ਲੱਗਿਆ ਵੀ ਹਾਂ ਐਚ ਟੂ ਹਾਈਡਰੋਜਨ ਤੇ ਆਕਸੀਜਨ ਦੋ ਗੈਸਾਂ ਦਾ ਮਿਸ਼ਰਨ ਹੈ ਨਾ ਪਾਣੀ ਜਿਵੇਂ ਕਿ ਬਾਣੀ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਕੀਤੇ ਇੰਦ ਚੰਦ ਸੂਰ ਕੀਤੇ ਸਾਇੰਸ ਵਾਲਿਆਂ ਨੂੰ ਹੁਣ ਪਤਾ ਲੱਗਿਆ ਗਲੈਕਸੀ ਨਬੂਲੇ ਪੜ੍ਹੇ ਲਿਖੀ ਜਾਣਦੇ ਚਲੋ ਬਹੁਤਾ ਮੈਂ ਇੱਧਰ ਜਾਵਾਂ ਤਾਂ ਤੇ ਇਹ ਸਾਇੰਸ ਨੂੰ ਬਾਅਦ ਵਿੱਚ ਪਤਾ ਲੱਗਿਆ ਬਾਣੀ ਚ ਪਹਿਲਾਂ ਦਰਜੇ ਵੀ ਕੋਟ ਬ੍ਰਹਿਮੰਡ ਹੈ ਬ੍ਰਹਿਮੰਡ ਦਾ ਭਾਵ ਹੁੰਦਾ ਸੂਰਜ ਦੇ ਉਪਗ੍ਰਹਿਆਂ ਦੇ ਸਮੇਤ ਸੂਰਜ ਦੇ ਨੌ ਉਪਗ੍ਰਹਿਆਂ ਦੇ ਸਮੇਤ ਉਹਨੂੰ ਇੱਕ ਬ੍ਰਹਿਮੰਡ ਕਹਿੰਦੇ ਆ ਕਰੋੜਾਂ ਬ੍ਰਹਿਮੰਡ ਲਿਖਿਆ ਬਾਣੀ ਚ ਇਹਦਾ ਮਤਲਬ ਕਰੋੜਾਂ ਹੀ ਸੂਰਜ ਹੈ ਕਰੋੜਾਂ ਹੀ ਚੰਦਰਮਾ ਹੈ ਕਰੋੜਾਂ ਹੀ ਧਰਤੀ ਜਾਨੀ ਕਿ ਸਾਰਾ ਕੁਝ ਕਰੋੜ ਕਰੋੜ ਹੈ ਕਰੋੜ ਪਹਿਲਾਂ ਸਮਝਦਾ ਸੀ ਵੀ ਸ਼ਾਇਦ ਇੱਕ ਚੰਦ ਸੂਰਜ ਹੀ ਹੈ ਬਾਣੀ ਚ ਤਾਂ ਪਹਿਲਾਂ ਲਿਖਿਆ ਜਪਜੀ ਸਾਹਿਬ ਦੇ ਵਿੱਚ ਕੀਤੇ ਇੰਦ ਚੰਦ ਸੂਰ ਕੀਤੇ ਕਿੰਨੇ ਨੇ ਤਾਂ ਤੇ ਸਾਇੰਸ ਨੂੰ ਅੱਜ ਇਸ ਗੱਲ ਦਾ ਪਤਾ ਲੱਗ ਗਿਆ ਵੀ ਹਾਂ ਕਿੰਨੇ ਨੇ ਜਿਸ ਕਰਕੇ ਜੋ ਵੀ ਕਹਿੰਦੇ ਨੇ ਬੇਅੰਤ ਪਸਾਰਾ ਪਰ ਇਸ ਤਪੇਲੀ ਲਿਖੇ ਕਰਤੇ ਕੇ ਕਰਨੇ ਨਾਹੀ ਸੁਮਾਰ ਉਹ ਅਕਾਲ ਪੁਰਖ ਨੇ ਕਿੰਨਾ ਕੁਝ ਕੀਤਾ ਇਹਦਾ ਅੰਤ ਨਹੀਂ। ਬੋਲੋ ਸਤਨਾਮ। ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲ ਲਾਹੇ ਤਾਂ ਕਿ ਅੰਤ ਨ ਪਾਈ ਜਾਹੇ, ਇਹੋ ਅੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕਉ ਜਾਣੈ ਸੋਏ। ਇਹਦਾ ਬੇਅੰਤ ਹੈ। ਅੱਜ ਸਾਇੰਸ ਵਾਲੇ ਹੱਥ ਖੜੇ ਕਰ ਗਏ ਵੀ ਹਾਂ ਬੇਅੰਤ ਹੈ, ਇੱਕ ਗਲੈਕਸੀ ਪਿੱਛੇ ਹੋਰ ਗਲੈਕਸੀ, ਉਹਦੇ ਪਿੱਛੇ ਹੋਰ ਹੋਰ, ਇੱਕ ਗਲੈਕਸੀ ਵਿੱਚ ਹੀ ਕਿੰਨਾ ਕੁਝ ਆ ਰਿਹਾ, ਤਾਂ ਤੇ ਅੱਜ ਸਾਇੰਸ ਨੇ ਹੱਥ ਖੜੇ ਕਰ ਦਿੱਤੇ ਵੀ ਬੇਅੰਤ ਪਸਾਰਾ ਹੈ। ਲੇਕਿਨ ਇੱਥੇ ਪਹਿਲੇ ਹੀ ਦੱਸਿਆ ਵੀ ਅੰਤ ਕਾਰਨ ਕੀਤੇ ਬਿਲ ਲਾਹੇ, ਕਿੰਨੇ ਬਿਲ ਕਦੇ ਉਹਦਾ ਅੰਤ ਪਾਉਣ ਵਾਸਤੇ, ਪਰ ਉਹਦਾ ਅੰਤ ਕੋਈ ਪਾ ਨਹੀਂ ਸਕਦਾ। ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਕਿਤੇ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਨੇ ਤਾਂ ਤੇ ਵੀ ਜਿੱਥੇ ਬੁੱਧੀ ਮੰਡਲ ਦੀ ਉਡਾਰੀ ਨਹੀਂ, ਮਨੁੱਖੀ ਦਿਮਾਗ ਉੱਥੇ ਤੱਕ ਨਹੀਂ ਪਹੁੰਚ ਸਕਦਾ, ਉਹ ਤਾਂ ਸੁਰਤ ਦੀ ਮੈਚਿਓਰਿਟੀ ਹੈ, ਅਨੁਭਵ ਹੁੰਦਾ ਹੈ, ਤਾਂ ਤੇ ਪਿਆਰੇ ਉਹ ਮਾਰਗ ਵਿੱਚ ਨਾ ਕਿਤੇ ਪੈ ਜਾਂਦੇ। ਕਈ ਸੋਚਣ ਵੀ ਕਿਉਂ ਹੋ ਗਿਆ ਜੀ, ਇਹ ਕਿਵੇਂ ਹੋ ਗਿਆ, ਜਾਨੀ ਕਿ ਇਹਦੇ ਫੋਕੇ ਪ੍ਰਸ਼ਨਾਂ ਵਿੱਚ ਜੀਵਨ ਲੰਘ ਜਾਂਦਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਕਿਉਂ ਹੋਊਗਾ ਤੇ ਕੀ ਕੂੰ ਹੋਇਆ, ਖਪ ਖਪ ਮਰੇ ਸਿਆਣੇ, ਉਸ ਰਾਹ ਪਵੇ ਕਿਉਂ ਜਿੰਦੇ, ਜਿਹਰਾ ਪੂਰ ਮਹਾਣੇ, ਭਟਕਣ ਛੱਡ ਲਟਕ ਲਾ ਇੱਕੋ ਖੀਵੀ ਹੋ ਰਸ ਮਾਣੇ, ਹੋਸ਼ਾਂ ਨਾਲੋ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਕਹਿੰਦੇ ਪਿਆਰਿਆ ਇਹ ਕੇਵਲ ਬੁੱਧੀ ਮੰਡਲ ਦਾ ਵਿਸ਼ਾ ਨਹੀਂ, ਉਹ ਅਗਾਮਾ ਗੋਚਰ ਹੈ। ਗੁਰੂ ਦੇ ਪਿੱਛੇ ਲੱਗ, ਸੁਰਤ ਸ਼ਬਦ ਦਾ ਅਭਿਆਸ ਕਰ, ਤਾਂ ਤੇ ਉੱਥੇ ਬੁੱਧੀ ਨਹੀਂ ਪਹੁੰਚਦੀ, ਉੱਥੇ ਤੇਰਾ ਦਿਮਾਗੀ ਸੋਚ ਉੱਥੋਂ ਤੱਕ ਨਹੀਂ ਪਹੁੰਚਦੀ। ਸਾਹਸ ਸਿਆਣਪਾਂ ਲੱਖ ਹੋਏ ਤਖਤ ਨਾ ਚੱਲਦਾ, ਨਾਲ ਨਹੀਂ ਚੱਲ ਸਕਦੀ ਕੋਈ। ਇਹ ਤਾਂ ਮੈਨੂੰ ਇੱਕ ਪੁਆਇੰਟ ਵਿੱਚੋਂ ਯਾਦ ਆ ਗਿਆ, ਇੱਕ ਕੋਈ ਦਾਰਸ਼ਨਿਕ ਕਹਿ ਲਓ, ਦਾਰਸ਼ਨਿਕ ਕਹਿ ਲਓ, ਫਿਲੋਸਫਰ ਕਹਿ ਲਓ, ਜਿਹੜਾ ਕਿ ਪਰਮਾਤਮਾ ਨੂੰ ਸਮਝਣ ਵਾਸਤੇ ਦਿਮਾਗੀ ਤਾਣ ਲਾਉਂਦਾ, ਦਿਮਾਗੀ ਤਾਣ ਲਾਉਂਦਾ, ਐਸਾ ਮਨੁੱਖ ਦਾਰਸ਼ਨਿਕ ਫਿਲਾਸਫਰ ਟਾਈਪ ਕਿਸੇ ਸਮੁੰਦਰ ਦੇ ਕੰਡੇ ਤੇ ਤੁਰਿਆ ਜਾਂਦਾ, ਸਮੁੰਦਰ ਦੇ ਕੰਡੇ ਤੇ ਤੁਰਿਆ ਜਾਂਦਾ, ਪਰਮਾਤਮਾ ਬਾਰੇ ਸੋਚਦਾ ਜਾਂਦਾ, ਪਰਮਾਤਮਾ ਬਾਰੇ ਵੀ ਉਹ ਕੀ ਹੋਇਆ, ਕਿੱਦਾਂ ਹੋਇਆ, ਕੀ ਕੀਤਾ ਪਰਮਾਤਮਾ ਨੇ, ਅਕਾਲ ਪੁਰਖ ਨੇ ਇੱਕ ਰਚਨਾ ਰਚੀ। ਇਹ ਗੱਲ ਸਮਝਣ ਵਾਸਤੇ ਦ੍ਰਿਸ਼ਟਾਂਤ ਹੈ, ਕੀ ਰਚਨਾ ਰਚ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ। ਸਮੁੰਦਰ ਦੇ ਕਿਨਾਰੇ ਇੱਕ ਬੱਚਾ ਬੈਠਾ, ਛੋਟਾ ਜਿਹਾ ਬੱਚਾ, ਉਹਨੇ ਸਮੁੰਦਰ ਦੇ ਕਿਨਾਰੇ ਤੇ ਇੱਕ ਟੋਆ ਪੁੱਟਿਆ ਹੋਇਆ, ਛੋਟਾ ਜਿਹਾ ਟੋਆ। ਉਹ ਬੱਚੇ ਕੋਲ ਇੱਕ ਛੋਟਾ ਜਿਹਾ ਚਮਚਾ, ਛੋਟਾ ਜਿਹਾ ਚਮਚਾ, ਇੰਨਾ ਨਿੱਕਾ ਜਿਹਾ, ਤੇ ਉਹ ਪਤਾ ਕੀ ਕਰ ਰਿਹਾ, ਸਮੁੰਦਰ ਦੇ ਵਿੱਚੋਂ ਨਾ ਚਮਚਣਾ ਪਾਣੀ ਕੱਢ ਕੱਢ ਕੇ ਟੋਏ ਵਿੱਚ ਪਾ ਰਿਹਾ, ਸਮੁੰਦਰ ਚੋਂ ਪਾਣੀ ਕੱਢ ਕੱਢ ਕੇ ਚਮਚਣਾ ਟੋਏ ਵਿੱਚ ਪਾ ਰਿਹਾ। ਜਿਸ ਵੇਲੇ ਫਿਲੋਸਫਰ ਨੇ, ਦਾਰਸ਼ਨਿਕ ਨੇ ਵੇਖਿਆ, ਕਹਿੰਦੇ ਕਾਕਾ ਇਹ ਕੀ ਕਰਨਾ। ਬੱਚਾ ਕਹਿਣ ਲੱਗਿਆ ਮੈਂ ਨਾ ਸਮੁੰਦਰ ਚਮਚ ਦੇ ਨਾਲ ਖਾਲੀ ਕਰਕੇ ਟੋਏ ਦੇ ਵਿੱਚ ਭਰਨਾ ਹੈ, ਸਮੁੰਦਰ ਚਮਚ ਨਾਲ ਖਾਲੀ ਕਰਕੇ ਟੋਏ ਵਿੱਚ ਭਰਨਾ ਹੈ। ਫਿਲਾਸਫਰ ਹੱਸਿਆ, ਬਹੁਤ ਹੱਸਿਆ, ਕਹਿੰਦੇ ਤੂੰ ਉਹੀ ਫਿਰ ਨਿਆਣਾ ਰਹਿ ਗਿਆ ਨਾ, ਬੱਚਾ ਰਹਿ ਗਿਆ ਨਾ, ਭਲਿਆ ਪਹਿਲੀ ਗੱਲ ਤਾਂ ਚਮਚ ਦੇ ਨਾਲ ਸਮੁੰਦਰ ਕਦੇ ਖਾਲੀ ਹੋਏ ਨੀ, ਕਿੱਥੇ ਚਮਚ ਕਿੱਥੇ ਸਮੁੰਦਰ। ਚਲੋ ਮੰਨ ਲਓ ਵੀ ਚਮਚ ਨਾ ਸਮੁੰਦਰ, ਤਾਂ ਤੇ ਪਹਿਲੀ ਗੱਲ ਖਾਲੀ, ਤੇ ਨੰਬਰ ਦੋ ਤੇ ਕੀ ਕਦੇ ਸਮੁੰਦਰ ਟੋਏ ਵਿੱਚ ਭਰਿਆ, ਕਿੱਥੇ ਸਮੁੰਦਰ ਕਿੱਥੇ ਟੋਆ, ਦੋਨੇ ਗੱਲਾਂ ਹੀ ਅਸੰਭਵ ਹੈ। ਕਦੇ ਚਮਚ ਨਾ ਸਮੁੰਦਰ ਖਾਲੀ ਨਹੀਂ ਹੋਏ, ਤੇ ਫਿਰ ਟੋਏ ਵਿੱਚ ਕਿਵੇਂ ਭਰਿਆ ਜਾ ਸਕਦਾ ਸਮੁੰਦਰ ਨੂੰ, ਕਿਉਂ ਐਵੇਂ ਫਜ਼ੂਲ ਦੀ ਮਿਹਨਤ ਕਰਦੇ ਹਾਂ। ਮੁੜ ਜੇ ਆਪਣੇ ਘਰ ਨੂੰ ਬੱਚਿਆਂ ਤੋਂ ਕਿਹੜੇ ਗਲਤ ਖਿਆਲ ਵਿੱਚ ਪੈ ਗਿਆ, ਪਰ ਉਦੋਂ ਹੈਰਾਨਗੀ ਹੋ ਗਈ ਜਦੋਂ ਬੱਚੇ ਨੇ ਫਿਲੋਸਫਰ ਨੂੰ ਜਵਾਬ ਦਿੱਤਾ, ਕਹਿੰਦੇ ਮੇਰੇ ਵਾਲੀ ਗਲਤੀ ਤੂੰ ਕਰ ਰਹੇ, ਫਜ਼ੂਲ ਦੀ ਮਿਹਨਤ ਹੀ ਤੂੰ ਕਰ ਰਹੇ। ਇੱਕਦਮ ਉਹ ਹੈਰਾਨ ਹੋਇਆ ਵੀ ਹੈ یہ کی کہہ دتا؟ کہندے میں فضول دی محنت کیویں؟ کہندے توں پرماتما نو دماغ نال سوچ دے، کم تو بھی یہی کر رہے ہیں، پرماتما روپی سمندر نو اپنے دماغی بچار دے چمچے دے نال دماغ روپی ٹوئے وچ بھرن پھردا ہے، نہیں بھریا جانا۔ بولو ست نام۔ منکھی دماغ دا بچار ایک چمچ تو ود نہیں، بچار روپی چمچ، دماغ روپی ٹوآ وہ واہگرو روپی سمندر۔ واہگرو سمندر نو تو بچار دے چمچے نال ٹوئے وچ بھرن پھردا ہے؟ نہیں، یہ نہیں بھریا جانا۔ بڑے نے بلکیا، بڑے بلکے اس گل تے، یہ نہیں بھریا جانا پیارے۔ تا پیچھے ہم پیچھے لگ چلی جی، گرو دے پیچھے لگ، گرو دے در تے آتم سمرپن کر، یہ نہیں چلنیاں اتھے سہج سیاپا لکھ ہوئے تے کنا چلا نال۔ ہاں دنیاوی سیاپا کام آدی اسی گل نہیں، پر دنیاوی کام فرد کرو کہ پڑھ لکھ گیا تاں تے ایم اے بی ایڈ ایم ایڈ کر لی، ٹھیک ہے، بچیاں نوں پڑھاؤن لگ گیا، ٹیچر بن گیا، ادھیاپک بن گیا، ماسٹر ہو گیا، بہت ودیا ہو گیا۔ اتھے سیاپ نوں ورتے، دنیاوی سیاپ دنیاوی ودیا چ ورت لوے۔ ڈاکٹر ہے، کوئی ایم بی بی ایس کر لی، ایم ڈی ہو گیا، ایم ایس ہو گیا، اپنی یعنی کہ جو سیاپ ہے کسی پیشنٹ تے ورت لوے، کوئی گناہ نہیں۔ وہ سیاپ ہے نا، کوئی وکیل ہے، ایل ایل بی ہے، اپنی سیاپ کسی کیس وچ ورت لوے، کوئی کسی مقدمے وچ ورت لوے، کیونکہ وہ ایل ایل بی ہے، کوئی گل نہیں۔ آئی ایس آفیسر ہے، اپنی سیاپ کسی یعنی کہ جتھے ایڈمنسٹریشن دی گل ہے اتھے وہ جو گواہی دے سکتا ہے، کیونکہ جو کولے ایڈمنسٹریشن دی ڈگری ہے، ورت لوے سیاپ، کوئی گناہ نہیں۔ انجینئر ہے، کوئی پل بنتا ہے، ورت لوے سیاپ، کنا کنا مٹیریل پاونا ہے، کی کرنا ہے، کدہ وہ نقشہ، سارا کچھ ورت لوے۔ پر گڑبڑ ادو ہوں جدو اپنی دنیاوی سیاپ پرمارتھ ورت دیں۔ بولو ست نام۔ نوٹ کرو، بھی سیاپ ہے کہڑی؟ ہار پریو سوامی کے دوارے دیجے بدھ وویکا، جیڑی وہ پرمارتھ واسطے جیڑی بدھی مت ہے، وہ تو گرو دے در تے آتم سمرپن کر دے، وہ مت تا گرو دی مت ہے۔ جی پرمارتھ راہ تے چلنا ہے تو گرو دی مت دے پیچھے لگ جا۔ بولو ست نام۔ وہ سیاپ کیڑی ہے؟ وہ سیاپ گرو دی بانی دی وچار ہے، وہ واسطے گرو پیچھے لگ جا کہ جی تب ڈگری نا کدی پرمارتھ گھٹن لگ پوی، بھی میں ایل ایل بی کی ہے، میں ایم اے کی ہے، میں پی ایچ ڈی کی ہے، میں آئی ایس کی ہے، میں ایم ایس سی کی، میں فلانا کی ہے، یہ نہیں چلنیاں، یہ پرمارتھ نہیں یہ چلنیاں۔ تاتے دے پیچھے تو گرو کی مت، تاتے پڑھنا ہے منک نے، تاتے پر اپنی دنیاوی پڑھائی تو تھوڑا کام لے کے ٹھیک ہے، بانی پڑھ سکتے ہیں، بانی سمجھتے ہیں، ادھر بھاپ پڑھنا ہے، بانی سمجھنا ہے، گرو کا وچن چلنا ہے، گرو کی مت مطابق۔ پر پیاریا اس مارگ دے وچ نا یہ نہیں چلنیا تیریا، جہاں دنیاوی تو سیاپ دنیاوی ودیا پڑھ کے پراپت کیتی ہے نا، یہ نہیں چلنیا۔ تانتی رہو بچار، دماغ دے ٹوئے وچ پرماتما روپی سمندر بچار دے چمچے نال بھریا نہیں جا سکتا۔ تے کئی کئی سوچتے نے بھی جدو پڑھیا جاندا ہے بانی دے وچ کی روپ نریخ نرنگ کش ترہ گن تے پرب بھن، اتھے پھر الجھن پی جاندی، کہندے نا روپ نریخ نرنگ، پھر کی ہویا کہ ایسی چیز، ایسی کوئی ہوند بھی ہو سکتی ہے نہ روپ ہے نہ ریخ ہے نہ رنگ ہے؟ کئی سوچتے پھر ہونا ہی نہیں۔ جس طرح آپ جاپ صاحب چ بھی پڑھتے ہاں، چکر چہن اروا چکر چہن ار ورن جات ار پات نہن جہ روپ رنگ ار ریخ پہ کو کہنا سخت کہ اچل مورتان بھا پرکاشن توج کہ جا کوٹ اندر اندران ساہ ساہن گنجے ترے پون مہی پسر نر اسور نیت نیت ون ترن کہت تب سرو نام کتھا کون کرم نام ورن تو سمت۔ تانتے ایدا جدو آتا ہے پھر کئی سوچتے بھی کی ہویا، ادا سوچتے سوچتے ایک کی ہویا، کوئی من چلا جہا نوجوان بھاو جوانی دے نشے دے وچ، تانتے ہن جس ویلے وہ جوانی دے نشے دے وچ ہے نوجوان، تھوڑا جا ہور قسم دی وچار دھارا بنی ہے، دماغ تھوڑا جا پھریا ہویا ہے، پچھمی شبتا دا اثر ہے، ਦੁਨਿਆਵੀ ਵਿਦਿਆ ਦਾ ਮਾਣ ਹੈ, ਉਧਰ ਜਵਾਨੀ ਦਾ ਨਸ਼ਾ ਹੈ, ਕਿਸੇ ਰੱਬ ਦੇ ਪਿਆਰੇ ਕੋਲ ਚਲਾ ਗਿਆ। ਰੱਬ ਦਾ ਪਿਆਰਾ ਸੀ ਸੱਚਮੁੱਚ, ਪਖੰਡੀ ਨਹੀਂ ਸੀ, ਯਾਨੀ ਕਿ ਕੋਈ ਪਖੰਡੀਆਂ ਦਾ ਘਾਟਾ ਨਹੀਂ, ਪਰ ਉਹ ਪਿਆਰਾ ਸੀ ਸੱਚਮੁੱਚ। ਰੱਬ ਦੇ ਪਿਆਰੇ ਕੋਲ ਜਾ ਕੇ ਕਹਿਣ ਲੱਗਿਆ, ਜੇ ਰੱਬ ਹੈ ਤਾਂ ਦਿਖਾ ਕਿ ਐਵੇਂ ਤੁਸੀਂ ਢਕੌਂਸਲਾ ਬਣਾਇਆ ਹੈ, ਕਿੱਥੇ ਹੈ ਰੱਬ? ਐਵੇਂ ਰੱਬ 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 ਲਾਈ ਰੱਖੀ ਹੈ, ਤੂੰ ਜਵਾਨੀ ਹੈ ਨਾ, ਐਵੇਂ ਢਕੌਂਸਲਾ ਘੜਿਆ ਸਾਰਾ, ਦਿਖਾ ਕਿੱਥੇ ਰੱਬ? ਜਿਸ ਵੇਲੇ ਇਹਨਾਂ ਕਿਹਾ, ਜੋਸ਼ ਹੈ ਜਵਾਨੀ ਦਾ, ਹੋਸ਼ ਹੈ ਨਹੀਂ, ਹੋਸ਼ ਹੋਵੇ ਤਾਂ ਜੋਸ਼ ਬਹੁਤ ਵਧੀਆ। ਫਿਰ ਸਵਾ ਲੱਖ ਸੇ ਇੱਕ ਲੜਾਉਂ ਤਾਂ ਮੈਂ ਗੋਬਿੰਦ ਸਿੰਘ ਨਾਮ ਕਹਾਂ, ਉਹ ਹੋਸ਼ ਜਾਕੀ ਜਾਤ ਗੋਤਮ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਣ ਤਾਂ ਮੈਂ ਗੋਬਿੰਦ ਸਿੰਘ ਨਾਮ ਕਹਾਂ, ਇੱਦਾਂ ਦਾ ਜੋਸ਼ ਰਹੋ ਵਿਚਾਰ। ਜਿਸ ਵੇਲੇ ਇੱਦਾਂ ਕਿਹਾ, ਉਹ ਰੱਬ ਦਾ ਪਿਆਰਾ ਪਹਿਲਾਂ ਤਾਂ ਪ੍ਰੇਮ ਨਾਲ ਸਮਝਾਇਆ, ਕਾਕਾ ਇੱਦਾਂ ਹੀ ਕਿਸੇ ਨੂੰ ਵਿਖਾਇਆ ਨਹੀਂ ਜਾ ਸਕਦਾ, ਰਮਜਾਂ ਵੀ ਦਿੱਤੀਆਂ ਵਿੱਚ ਸਮਝ ਜਾਵੇ ਭਲਿਆ, ਸੁਗੰਧੀ ਬਾਰੇ ਕੋਈ ਕੀ ਕਹਿ ਸਕਦਾ, ਫੁੱਲ ਦੀ ਦਸਤਾ ਪਾਈ ਜਾ ਸਕਦੀ ਹੈ। ਤੂੰ ਸੁਗੰਧੀ ਬਾਰੇ ਪੁੱਛਦਾ, ਸੁਗੰਧੀ ਬਾਰੇ ਕੋਈ ਕੀ ਕਹਿ ਸਕਦਾ। ਜਿਸ ਵੇਲੇ ਇੰਨਾ ਕਿਹਾ, ਨਾਲ ਕਿਹਾ ਵੀ ਉਹਨਾਂ ਸਥੂਲ ਅੱਖਾਂ ਦਾ ਵਿਸ਼ਾ ਨਹੀਂ, ਉਹਨਾਂ ਨੇ ਸਮਝਾਉਣਾ ਕੀਤਾ ਵੀ ਸਮਝ ਜੇ ਨਹੀਂ, ਏਦਾਂ ਰੂਪ ਰੇਖ ਰੰਗ ਏਦਾਂ ਕੁਛ ਨਹੀਂ, ਏਦਾਂ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਾ, ਫਿਰ ਕੀ ਹੋ ਸਕਦਾ? ਜਿਹੜੀ ਚੀਜ਼ ਦਾ ਕੋਈ ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਨਾ ਆਕਾਰ ਹੈ, ਹੋਰ ਹੈ, ਫਿਰ ਹੋ ਹੀ ਨਹੀਂ ਸਕਦੀ, ਉਹ ਤਾਂ ਮਿੰਟ ਹੌਂਸਲਾ ਹੀ ਤਾਂ ਗੱਲ ਹੈ, ਇਹੀ ਤਾਂ ਫਿਰ ਗੱਲ ਹੈ, ਉਹ ਯਾਨੀ ਕਿ ਚੜ੍ਹ ਕੇ ਬੋਲਦਾ। ਜਿਸ ਵੇਲੇ ਉਹਨੇ ਕਿਹਾ, ਫਿਰ ਹੋ ਹੀ ਨਹੀਂ ਸਕਦਾ, ਜੇ ਹੋਵੇ ਤਾਂ ਕੋਈ ਆਕਾਰ ਨਾ ਹੋਵੇ, ਕੋਈ ਰੂਪ ਨਾ ਹੋਵੇ, ਕੋਈ ਰੰਗ ਨਾ ਹੋਵੇ, ਫਿਰ ਜਦੋਂ ਏਦਾਂ ਇਹਦਾ ਮਤਲਬ ਕੁਛ ਨਹੀਂ, ਐਵੇਂ ਹਿੱਟ ਹੌਂਸਲਾ। ਜਦੋਂ ਇੰਨਾ ਕਿਹਾ, ਉਹਨਾਂ ਨੇ ਕੀ ਕੀਤਾ, ਤਾਂ ਤੇ ਖੂੰਡਾ ਸੀ ਉਹਨਾਂ ਕੋਲੇ, ਉਹਦੇ ਇੱਕ ਧਰਤਾ, ਇੱਕ ਧਰਤਾ ਉਹਦੇ, ਜਦੋਂ ਇੱਕ ਧਰ ਦਿੱਤਾ, ਥੋੜਾ ਜਿਹਾ ਜ਼ਖਮ ਹੋ ਗਿਆ, ਜ਼ਖਮ ਹੋ ਗਿਆ, ਮਾਰੇ ਚੀਕਾਂ, ਮਾਰੇ ਚੀਕਾਂ, ਉਸੇ ਵੇਲੇ ਉਹ ਰੱਬ ਦੇ ਪਿਆਰੇ ਵੀ ਥੋੜਾ ਵੀਰ ਰਸ ਵਿੱਚ ਆ ਗਏ, ਕਹਿੰਦੇ ਕੋਈ ਚੀਕਾਂ ਮਾਰਨਾ ਹੋਏ ਕੀ ਗੱਲ ਆ, ਚੀਕਦਾ ਕਾਹਤੇ, ਚੁੱਪ ਕਰਦਾ ਨੀ, ਹੋਰ ਤਾਂ ਉਦੋਂ ਇੱਕ ਕਹਿੰਦਾ ਜੀ ਤੁਸੀਂ ਮੇਰੇ ਮਾਰਿਆ ਕੋਈ ਢੰਗ ਤਰੀਕਾ, ਮੈਂ ਤੁਹਾਡੇ ਨਾਲ ਗੱਲ ਕਰਨਾ, ਲੈ ਇਹੋ ਜਿਹੇ ਹੁੰਦੇ ਨੇ ਸਾਧੂ ਸੰਤ, ਇਹੋ ਜਿਹੇ ਹੁੰਦੇ ਨੇ ਸਾਧੂ ਸੰਤ, ਤੇ ਤੁਸੀਂ ਮੇਰੇ ਮਾਰਿਆ ਤੇ ਮੇਰੇ ਦਰਦ ਹੋ ਰਹੇ, ਮੈਂ ਚੀਕਾਂ ਨਾ ਮਾਰਾਂ ਤਾਂ ਕੀ ਕਰਾਂ? ਉਸ ਵੇਲੇ ਉਹ ਕਹਿੰਦੇ ਤੇਰੇ ਦਰਦ ਹੁੰਦਾ? ਕਹਿੰਦੇ ਹੋਰ, ਕਹਿੰਦੇ ਮੈਂ ਤਾਂ ਮੰਨਦਾ ਹੀ ਨੀ ਵੀ ਦਰਦ ਹੁੰਦਾ, ਦਿਖਾ ਮੈਨੂੰ ਦਰਦ ਪਹਿਲਾਂ। ਉਹ ਕਹੇ ਜੀ ਬੁਲਾਓ ਉਹ ਮੇਰੇ ਮਾਰਿਆ ਤੁਸੀਂ ਕੋਈ ਪੱਟੀ ਕਰਾ, ਹੁਣ ਡਾਕਟਰ ਨੂੰ ਸੱਦ ਕੇ ਝਗੜਾ ਕਰੇ। ਤੇ ਉਹ ਰੱਬ ਦਾ ਪਿਆਰਾ ਕਹੇ ਮੈਂ ਤਾਂ ਮੰਨਦਾ ਹੀ ਨੀ ਵੀ ਦਰਦ ਹੁੰਦਾ, ਪਹਿਲਾਂ ਤੂੰ ਮੈਨੂੰ ਦਰਦ ਵਿਖਾ, ਫੇਰ ਮੈਂ ਡਾਕਟਰ ਬੁਲਾਉ, ਫੇਰ ਪੱਟੀ ਕਰਾਊ, ਤੇ ਨਹੀਂ ਚੀਕਾਂ ਮਾਰਨਾ ਹਟ ਜਾ, ਖਬਰਦਾਰ ਹੋ ਜੀ, ਹੋਰ ਦਰਦ ਨੂੰ ਇੱਕ ਦਰਦ ਦਿਖਾ, ਜਿਹੜਾ ਤੇਰੇ ਦਰਦ ਹੁੰਦਾ ਉਹਦਾ ਮੈਨੂੰ ਰੂਪ ਦੱਸ ਕੀ ਹੈ, ਵੀ ਉਹ ਦਰਦ ਨੀਲਾ ਕਿ ਕਾਲਾ, ਇਹ ਲਾਲ ਹੈ ਕਿ ਹਰਾ, ਰੰਗ ਦੱਸ ਕੀ ਹੈ। ਥੋੜੀ ਥੋੜੀ ਜਿਹੀ ਨੂੰ ਅਕਲ ਜੀ ਆਵੇ, ਅੱਖਾਂ ਵੇਖੇ ਵੀ ਆ ਗੱਲ ਕੀ ਬਣ ਗਈ ਇਹ। ਕਹਿੰਦੇ ਜਿਹੜੇ ਤੇਰੇ ਦਰਦ ਹੁੰਦਾ ਉਹਦਾ ਆਕਾਰ ਦੱਸ, ਵੀ ਉਹ ਦਰਦ ਗੋਲ ਹੈ ਕਿ ਚੌਰਸ ਹੈ, ਸੁਖਿਆਰ ਹੈ ਕਿ ਉਹ ਦਰਦ ਤਕੋਣਾ ਹੈ, ਟ੍ਰਾਇੰਗਲ ਹੈ, ਉਹਦਾ ਆਕਾਰ ਦੱਸ ਜਿਹੜਾ ਦਰਦ ਤੇਰੇ ਹੁੰਦਾ। ਮੈਂ ਨਹੀਂ ਮੰਨਦਾ ਦਰਦ ਹੁੰਦਾ, ਬੰਦ ਕਰ ਚੀਕਾਂ ਮਾਰਨੀਆਂ। ਫਿਰ ਦੱਸ ਦੇ ਜਿਹੜਾ ਤੇਰੇ ਦਰਦ ਹੁੰਦਾ ਉਹਦਾ ਸਵਾਦ ਦੱਸ ਮੈਨੂੰ, ਮਿੱਠਾ, ਖੱਟਾ, ਕੌੜਾ, ਕਸੈਲਾ, ਉਹ ਦਰਦ ਦਾ ਸਵਾਦ ਕੀ ਹੈ? ਦਰਦ ਦਾ ਸਵਾਦ ਦੱਸ, ਉਹਦਾ ਰੂਪ ਦੱਸ, ਉਹਦਾ ਰੰਗ ਦੱਸ, ਕੀ ਹੈ? ਜੋ ਸਾਰੀਆਂ ਗੱਲਾਂ ਗਿਣਾਤੀਆਂ, ਚਰਨੀ ਪੈ ਗਿਆ, ਕਹਿੰਦੇ ਜੀ ਹੁਣ ਮੈਨੂੰ ਪਤਾ ਲੱਗ ਗਿਆ, ਧੰਨ ਭਾਵ ਹੁੰਦਾ। ਬੋਲੋ ਸਤਨਾਮ। ਕਹਿੰਦਾ ਹੁਣ ਪਤਾ ਲੱਗ ਗਿਆ ਅਨੁਭਵ ਹੁੰਦਾ। ਕਹਿੰਦੇ ਹੁੰਦਾ ਨਾ ਅਨੁਭਵ ਹੁੰਦਾ, ਜਦੋਂ ਇੰਨਾ ਕਿਹਾ ਪਤਾ ਲੱਗ ਗਿਆ। ਰੱਬ ਦੇ ਪਿਆਰਿਆਂ ਨੇ ਬੁੱਕਲ ਚ ਲੈ ਲਿਆ, ਕਹਿੰਦੇ ਪਿਆਰਿਆ ਮੈਂ ਤੇਰੇ ਗੁੱਸੇ ਚ ਨਹੀਂ ਮਾਰਿਆ ਸੀ, ਦਰਅਸਲ ਤੇਰੇ ਸਵਾਲ ਦਾ ਜਵਾਬ ਹੀ ਇੱਦਾਂ ਦਿੱਤਾ ਜਾ ਸਕਦਾ ਸੀ। ਦਰਅਸਲ ਦੇ ਵਿੱਚ ਜੋ ਤੂੰ ਪ੍ਰਸ਼ਨ ਕੀਤਾ ਸੀ ਨਾ ਉਹਦਾ ਉੱਤਰ ਇਹੀ ਹੈ। ਉਹਦਾ ਦੇਖੋ ਪ੍ਰੈਕਟੀਕਲ ਤੈਨੂੰ ਉੱਤਰ, ਤੂੰ ਵਾਰ ਵਾਰ ਕਹਿੰਦੇ ਪ੍ਰੈਕਟੀਕਲ ਉੱਤਰ ਦਿਓ, ਇਹੋ ਜਿਹੀ ਚੀਜ਼ ਕਿਵੇਂ ਹੋ ਸਕਦੀ, ਇਹਦਾ ਰੂਪ ਨੀ, ਰੇਖ ਨੀ, ਰੰਗ ਨੀ, ਉਹ ਹੋ ਹੀ ਨੀ ਸਕਦੀ। ਇਹ ਤਾਂ ਪਿਆਰਿਆ ਤੈਨੂੰ ਤੇਰੇ ਉੱਤਰ ਦਾ ਜਵਾਬ ਦਿੱਤਾ, ਸਾਡਾ ਕਿਸੇ ਦੇ ਮਾਰਨ ਦਾ ਮਤਲਬ ਨੀ, ਬੁੱਕਲ ਚੱਲਿਆ ਪਿਆਰ ਦਿੱਤਾ ਸਰ ਪੱਟੀ ਕਰਵਾਉਣੀ, ਇਹ ਤੈਨੂੰ ਜਵਾਬ ਦੇਣਾ ਪਿਆ, ਤਾਂ ਤੇ ਰਹੋ ਵਿਚਾਰੇ। ਤਾਂ ਜਾਨੀ ਕਿਵੇਂ ਰਮਜ ਦੇ ਵਿੱਚ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਬੜੇ ਉਲਝ ਜਾਂਦੇ ਜਦੋਂ ਪੜ੍ਹਦੇ ਆ ਰੂਪ ਨਾ ਰੇਖ ਨਾ ਰੰਗ ਕਿਛ ਹੈ, ਫਿਰ ਕੀ ਹੋਇਆ, ਫਿਰ ਕੀ ਹੋਇਆ, ਜਦੋਂ ਪੜ੍ਹਦੇ ਆ ਚੱਕਰ ਚਿਹਨਾ ਵਰਨ ਜ਼ਿਆਦਾਤਰ ਪਾਤ ਨਹਿਣ, ਬੜੇ ਜਾਨੀ ਕਿਸੇ ਤਰਕਾਂ ਵੀ ਕਰਦੇ ਨੇ, ਤਾਂ ਤੇ ਰਹੋ ਵਿਚਾਰ, ਗੱਲ ਕਿੱਥੇ ਚੱਲੀ ਸੀ। ਇਹ ਅਨੁਭਵ ਹੈ, ਅਨੁਭਵ ਹੈ ਜੋ ਕਿ ਗੁਰ ਸ਼ਬਦ ਨਾਲ ਜੁੜਿਆ ਆਪਣੇ ਅੰਦਰ ਹੀ ਅਨੁਭਵ ਹੁੰਦਾ, ਖੁਸ਼ੀ ਗਮੀ ਦਾ ਅਨੁਭਵ ਹੁੰਦਾ, ਜਿਵੇਂ ਉਦਾਹਰਣਾਂ ਨੂੰ ਤਾਂ ਆਪਾਂ ਨੂੰ ਪਤਾ ਹੁੰਦਾ, ਤਾਂ ਤੇ ਨਫ਼ਰਤ ਪਿਆਰ ਦਾ ਅਨੁਭਵ ਹੁੰਦਾ, ਅਨੁਭਵ ਦਰਦ ਦਾ ਅਨੁਭਵ ਹੁੰਦਾ, ਸੁੱਖ ਦੁੱਖ ਦਾ ਅਨੁਭਵ ਹੁੰਦਾ, ਇਵੇਂ ਜੀ ਇੱਕ ਪਰਮਾਤਮਾ ਦਾ ਵੀ ਅਨੁਭਵ ਹੁੰਦਾ। ਉਹ ਸਥੂਲ ਅੱਖਾਂ ਦੇ ਨਾਲ ਕਿਸੇ ਨੂੰ ਵਿਖਾਇਆ ਨਹੀਂ ਜਾ ਸਕਦਾ, ਉਹ ਐਟਮ ਤੋਂ ਵੀ ਸੂਖਸ਼ਮ ਹੈ। ਸੁਰਤ ਦੀ ਅੱਖ ਨਾਲ ਉਹ ਸਾਕਸ਼ਾਤ ਵੀ ਹੁੰਦਾ, ਇਹ ਨਹੀਂ ਵੀ ਉਹ ਵੇਖਿਆ ਵੀ ਜਾਂਦਾ, ਪਰ ਸੁਰਤ ਦੀ ਅੱਖ ਨਾਲ, ਕਿਉਂ ਐਟਮ ਤੋਂ ਸੂਖਸ਼ਮ ਹੈ। ਤਾਂਹੀ ਉਹ ਲਿਖਿਆ ਨਾ ਬਾਣੀ ਦੇ ਵਿੱਚ, ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਦਿਸੈਂਦੋ ਮਾਂ ਪਿਰੀ। ਇਸ ਭਾਵ ਨੂੰ ਧਾਰਨਾ ਵਿੱਚ ਵੀ ਪੜ੍ਹਦੇ ਹਾਂ, ਅੱਖੀਆਂ ਉਹ ਤਾਂ ਹੋਰ ਨੇ ਜਿੰਨਾ ਨਾਲ ਵਾਹਿਗੁਰੂ ਦਿਸਦਾ, ਅੱਖੀਆਂ ਉਹ ਤਾਂ ਹੋਰ ਨੇ ਜਿੰਨਾ ਨਾਲ ਵਾਹਿਗੁਰੂ ਦਿਸਦਾ।
ਸੁਣਨਾ ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਵੇ ਵਾਜੋਂ ਬੋਲਣਾ ਹੁਕਮ ਪਛਾਣ ਕੇ ਤੋ ਖਸ ਮੈਂ ਮਿਲਣਾ
ਤਾਂ ਇਦਾਂ ਦੇ ਇਸ਼ਾਰੇ ਬਾਣੀ ਚ ਵੀ ਨੇ ਵੀ ਉਹ ਤਾਂ ਅੱਖਾਂ ਤੋਂ ਬਿਨਾਂ ਭਾਵ ਸੁਰਤ ਦੀ ਅੱਖ ਨਾਲ ਵੇਖਿਆ ਜਾਂਦਾ ਸਥੂਲ ਅੱਖ ਦਾ ਪਿਛਾਨੀ ਤਾਂ ਤੇ ਉਸ ਨੂੰ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਭਾਵ ਸੁਰਤ ਦੀ ਸੁਰਤ ਦੇ ਕੰਨ ਨਾਲ ਆਪਣੇ ਅੰਦਰੋਂ ਸਥੂਲ ਅੱਖਾਂ ਨਾਲ ਨੀ ਭਗਤ ਸੰਗ ਪ੍ਰਭ ਗੋਸ਼ਟ ਕਰ ਬਣ ਕੇ ਲਿਖਿਆ ਨਾ ਫਿਰ ਆਪਣੇ ਪਿਆਰੇ ਦੇ ਨਾਲ ਪਰਮਾਤਮਾ ਗੋਸ਼ਟ ਵੀ ਕਰਦਾ ਗੱਲਾਂ ਵੀ ਕਰਦਾ ਪਰ ਉਹ ਗੱਲਾਂ ਸਥੂਲ ਕੰਨਾਂ ਨਾਲ ਨੀ ਸੁਣੀਆਂ ਜਾਂਦੀਆਂ ਨਾ ਨਾ ਅੱਖੀ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਵਾਜੋਂ ਚੱਲਣਾ ਉਸ ਪਰਮਾਤਮਾ ਨੂੰ ਮਿਲਣ ਤੁਰਨਾ ਹੋਵੇ ਤਾਂ ਸਥੂਲ ਪੈਰਾਂ ਨਾਲ ਥੋੜਾ ਤੁਰਿਆ ਜਾਂਦਾ ਇਹਨਾਂ ਨਾਲ ਥੋੜਾ ਤਾਂ ਭੱਜ ਭੱਜ ਕੇ ਹਰੇਕ ਹੀ ਮਿਲ ਪਵੇ ਫਿਰ ਤਾਂ ਨਹੀਂ 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 ਇਹ ਸਥੂਲ ਪੈਰ ਉੱਥੇ ਨਹੀਂ ਲੈ ਕੇ ਪਹੁੰਚਦੇ ਇਹ ਸਥੂਲ ਅੱਖਾਂ ਨੀ ਉਸ ਨੂੰ ਵੇਖਦੀਆਂ ਇਹ ਸਥੂਲ ਕੰਨ ਨੀ ਉਹਨੂੰ ਸੁਣਦੇ ਤਾਂ ਤੇ ਬਿਨ ਹੱਥਾਂ ਕਰਨਾ ਅਸਥੂਲ ਹੱਥਾਂ ਦੇ ਨਾਲ ਵੀ ਉਹਨੂੰ ਗੱਲ ਬੱਕਰੀ ਨਹੀਂ ਪਾਈ ਜਾ ਸਕਦੀ ਸਥੂਲ ਹੱਥਾਂ ਦੇ ਨਾਲ ਫਿਰ ਇਸੇ ਸ਼ਬਦ ਵਿੱਚ ਰਮਜ ਅੱਗੇ ਸਮਝਾਈ ਉਹ ਵੀ ਸਮਝ ਲਓ ਨਾਲ ਹੀ ਮਹੱਲਾ ਦੂਜਾ ਅੱਗੇ ਦੇ ਕੇ ਪੁਆਇੰਟ ਦਿੱਤਾ ਕਿ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੋਲਾ ਕਹਿ ਗਲ ਲੱਗੈ ਧਾਏ ਭੈ ਕੇ ਚਾਰਨ ਕਾਰ ਭਾਵ ਕੇ ਲੋਏ ਨ ਸੁਰਤ ਕਰੇ ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ ਇਸੇ ਸ਼ਬਦ ਵਿੱਚ ਹੀ ਫਿਰ ਗੁਰੂ ਜੀ ਨੇ ਦੱਸਿਆ ਵੀ ਉਹ ਫਿਰ ਅੱਖਾਂ ਕਿਹੜੀਆਂ ਉਹ ਹੱਥ ਕਿਹੜੇ ਆ ਉਹ ਪੈਰ ਕਿਹੜੇ ਆ ਕਹਿੰਦੇ ਭਾਈ ਉਹ ਭੈ ਕੇ ਚਰਨਾ ਹੈ ਪਰਮਾਤਮਾ ਵਾਲੇ ਪਾਸੇ ਨੂੰ ਤੁਰਨਾ ਹੋਵੇ ਤਾਂ ਸਥੂਲ ਪੈਰਾਂ ਨਾਲ ਨੀ ਵਾ ਜਿਨ੍ਹਾਂ ਨੇ ਪਰਮਾਤਮਾ ਦੀ ਹੋਂਦ ਦਾ ਭੈ ਮੰਨ ਲਿਆ ਗੁਰੂ ਦੇ ਵਚਨ ਤੇ ਵਿਸ਼ਵਾਸ ਕਰ ਲਿਆ ਵੀ ਪਰਮਾਤਮਾ ਹੈ ਜਿਨ੍ਹਾਂ ਨੇ ਹੋਂਦ ਨੂੰ ਮੰਨ ਲਿਆ ਉਹ ਰੱਬ ਵਾਲੇ ਪਾਸੇ ਤੁਰ ਪਏ ਬੋਲੋ ਸਤਨਾਮ ਬਸ ਇਹੀ ਜੇ ਪੈਰ ਇਹੀ ਹੈ ਪੈਰ ਜਿਨ੍ਹਾਂ ਨੇ ਉਹਦੇ ਹੋਂਦ ਦੇ ਭੈ ਨੂੰ ਨੀ ਮੰਨਿਆ ਉਹ ਰੱਬ ਵਾਲੇ ਪਾਸੇ ਨੀ ਤੁਰੇ ਹਲੇ ਤੱਕ ਨਾ ਹੀ ਤੁਰ ਸਕਣ ਕਿਉਂਕਿ ਉਧਰਲੇ ਪਾਸੇ ਤੁਰਨ ਨੂੰ ਚਰਨ ਤਾਂ ਭੈ ਕੇ ਹੈ ਇਹ ਸ਼ੁੱਧ ਭੈ ਹੈ ਇੱਕ ਤਾਂ ਦੁਨਿਆਵੀ ਭੈ ਡਰ ਮੌਤ ਦਾ ਡਰ ਹੈ ਕਿਸੇ ਨੂੰ ਮੇਰੀ ਜਾਣੀ ਕਿ ਪੈਸਾ ਕਮਾਇਆ ਨਾ ਖੁੰਝ ਜਾਵੇ ਮੇਰੀ ਪ੍ਰਭਤਾ ਨਾ ਘੱਟ ਜਾਵੇ ਜਾਂ ਆਹ ਨਾ ਹੋ ਜੇ ਆਹ ਨਾ ਹੋ ਜੇ ਆਹ ਨਾ ਹੋ ਜੇ ਇੱਕ ਪਰਮਾਤਮਾ ਦੀ ਹੋਂਦ ਦਾ ਸ਼ੁੱਧ ਭੈ ਇਹ ਜੇ ਸ਼ੁੱਧ ਭੈ ਅੰਦਰ ਵਸ ਜਾਵੇ ਨਾ ਵੀ ਪਰਮਾਤਮਾ ਹੈ ਫਿਰ ਦੂਜੇ ਸਾਰੇ ਡਰ ਖਤਮ ਹੋ ਜਾਣ ਇੱਕ ਡਰ ਤੂੰ ਛੱਡ ਦਿੱਤਾ ਤੈਨੂੰ ਡਰ ਆ ਚੁੰਬੜੇ ਦੂਜੇ ਲਿਖਿਆ ਨਾ ਬਾਣੀ ਵਿੱਚ ਡਰ ਡਰ ਮਰਤੇ ਜਾਵ ਜਾਨੀ ਐ ਦੂਰ ਡਰ ਚੂਕਾ ਦੇਖਿਆ ਭਰਪੂਰ ਸਾਰੇ ਡਰ ਖਤਮ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜੇ ਚਾਹੁੰਦਾ ਹੈ ਮੇਰੇ ਸਾਰੇ ਡਰ ਖਤਮ ਹੋ ਜਾਣ ਤਾਂ ਪਰਮਾਤਮਾ ਦਾ ਡਰ ਅੰਦਰ ਵਸਾ ਲਾ ਬੋਲੋ ਸਤਨਾਮ ਬਸ ਫਿਰ ਇਹ ਸ਼ੁੱਧ ਭੈ ਵੀ ਉਹ ਮਾਲਕ ਮੇਰਾ ਹਰ ਵੇਲੇ ਹਰ ਥਾਂ ਹਾਜ਼ਰ ਨਾਜ਼ਰ ਹੈ ਇਹ ਸ਼ੁੱਧ ਭੈ ਦਾ ਭਾਵ ਹੈ ਨਿਰਮਲ ਭਾਵ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਬਸ ਉਹਨੂੰ ਹਾਜ਼ਰ ਨਾਜ਼ਰ ਜਾਣ ਲਿਆ ਬਸ ਫਿਰ ਤਾਂ ਨਿਰਭਉ ਸੰਗ ਤੁਮਾਰੇ ਵਸਤੇ ਇਹ ਡਰ ਨ ਕਹਾਂ ਤੇ ਆਇਆ ਫਿਰ ਬਾਕੀ ਡਰ ਕਿੱਥੋਂ ਆ ਗਏ ਡਰ ਖਤਮ ਤੂੰ ਤਾਂ ਹੀ ਡਰ ਡਰ ਕੇ ਮਰਦੇ ਜੇ ਤੇਰੇ ਅੰਦਰ ਪਰਮਾਤਮਾ ਦਾ ਭੈ ਨਹੀਂ ਸ਼ੁੱਧ ਭੈ ਤੇਰੇ ਅੰਦਰ ਨਹੀਂ ਤਾਂ ਇਹ ਸ਼ੁੱਧ ਭੈ ਆਪਣੇ ਅੰਦਰ ਵਸਾ ਲਿਆ ਜਿਹਨੇ ਭਾਈ ਉਹ ਰੱਬ ਵਾਲੇ ਪਾਸੇ ਨੂੰ ਤੁਰ ਪਿਆ ਹੀ ਪੈਰ ਹੈ ਜੋ ਪਹਿਲਾਂ ਸ਼ਬਦ ਸੀ ਨਾ ਪੈਰਾਂ ਵਾਝੋਂ ਚੱਲਣਾ ਪੈਰਾਂ ਤੋਂ ਬਿਨਾਂ ਪਰ ਕਿਹੜੇ ਪੈਰ ਨਾਲ ਚੱਲਣਾ ਉਹ ਕੀ ਹੈ ਉਹ ਪਰਮਾਰਥ ਨਾਲ ਦੇ ਚੱਲਣ ਵਾਸਤੇ ਪੈਰ ਵੀ ਸੂਖਸ਼ਮ ਨੇ ਉਹ ਕੀ ਭੈ ਕੇ ਚਰਨ ਫਿਰ ਉਹ ਹੱਥ ਕਿਹੜੇ ਨੇ ਜਿਨ੍ਹਾਂ ਨਾਲ ਉਸ ਨੂੰ ਪਿਆਰ ਦੀ ਗੱਲ ਉੱਪਰ ਪੱਕੜੀ ਪਾਈ ਜਾ ਸਕਦੀ ਹੈ ਉਹ ਕਿਹੜੇ ਨੇ ਕਰ ਭਾਵ ਕੇ ਭਾਵਨਾ ਪਿਆਰ ਦੇ ਹੱਥ ਭਾਵ ਪ੍ਰੇਮ ਕਲਾਵੇ ਚੋਂ ਆ ਜਾਂਦਾ ਨਹੀਂ ਤਾਂ ਨੀ ਉਹ ਮਿਲਦਾ ਜਿੰਨੇ ਮਰਜ਼ੀ ਜ਼ੋਰ ਲਾ ਲੈ ਕੋਈ ਨਾ ਤੂੰ ਆਵੇ ਬਸ ਬਹੁਤ ਘਿਨਾਵਣੇ ਨਾ ਤੂੰ ਆਵੇ ਬਸ ਵੇਦ ਪੜਾਵਣੇ ਨਾ ਤੂੰ ਆਵੇ ਬਸ ਤੀਰਥ ਨਹਾਈ ਐ ਨਾ ਤੂੰ ਆਵੇ ਬਸ ਧਰਤੀ ਧਾਈ ਐ ਤੂੰ ਉਹ ਨੀ ਮਿਲਦਾ ਸਾਰੀ ਦੁਨੀਆਂ ਦੇ ਤੀਰਥਾਂ ਤੇ ਨਹਾ ਲਵੇ ਸਾਰੀ ਦੁਨੀਆਂ ਦੀ ਯਾਤਰਾ ਕਰ ਲਵੇ ਨਾ ਤੂੰ ਆਵੇ ਬਸ ਤੀਰਥ ਨਹਾਈ ਐ ਤੀਰਥਾਂ ਤੇ ਨਾ ਰੱਬ ਨੀ ਮਿਲਦਾ ਨਾ ਤੂੰ ਆਵੇ ਬਸ ਧਰਤੀ ਧਾਈ ਐ ਸਾਰੀ ਦੁਨੀਆਂ ਦਾ ਭਰਮਣ ਕਰ ਲਾ ਯਾਤਰਾ ਕਰ ਲਾ ਬੜੀ ਉਹ ਨੀ ਮਿਲਦਾ ਨਾ ਤੂੰ ਆਵੇ ਬਸ ਧਰਤੀ ਧਾਈ ਐ ਨਾ ਤੂੰ ਆਵੇ ਬਸ ਕਿਤੇ ਸਿਆਣ ਪੈ ਨਾ ਵਾਲੇ ਸਿਆਣੇ ਨੂੰ ਮਿਲਦਾ ਚਤੁਰਾਈ ਨਾ ਚਤੁਰਭੁਜ ਪਾਈਐ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਨਾ ਤੂੰ ਆਵੇ ਬਸ ਕਿਤੇ ਸਿਆਣ ਪੈ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਬਹੁਤਾ ਦਾਨ ਦੇ ਨਾਲ ਵੀ ਨੀ ਮਿਲਦਾ ਤਾਂ ਨਾ ਤੂੰ ਆਵੇ ਬਸ ਨਾ ਤੂੰ ਆਵੇ ਬਸ ਕਹਿਤਾ ਨਾ ਅਖੀਰ ਦੇ ਉੱਤੇ ਸਭ ਤੋਂ ਤੇਰਾ ਬਸ ਅਗਮ ਗੋਚਰਾ ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ ਹੈ ਮਾਲਕ ਪ੍ਰਮਾਤਮਾ ਤੂੰ ਤਾਂ ਉਹਨਾਂ ਨੂੰ ਮਿਲਦਾ ਜਿਹੜੇ ਤੇਰੀ ਪ੍ਰੇਮਾ ਭਗਤੀ ਕਰਦੇ ਆ ਜਿਹਨਾਂ ਨੂੰ ਕੇਵਲ ਤੇਰੇ ਹੀ ਆਸਰਾ ਹੈ ਜਿਹਨਾਂ ਨੂੰ ਕੇਵਲ ਤੇਰੇ ਹੀ ਆਸਰਾ ਹੈ ਤਾਂ ਉਹ ਜਾਨੀ ਕਿ ਤੈਨੂੰ ਮਿਲਦੇ ਆ ਤੂੰ ਉਹਨਾਂ ਨੂੰ ਮਿਲਦਾ ਤਾਂ ਤੇ ਰਹੋ ਵਿਚਾਰ ਗੱਲ ਕਿੱਥੇ ਚੱਲੀ ਸੀ ਘਰ ਭਾਵ ਕੇ ਪ੍ਰੇਮ ਕਲਾਵੇ ਦੇ ਵਿੱਚ ਉਹ ਆ ਜਾਂਦਾ ਨਹੀਂ ਤਾਂ ਨਹੀਂ ਉਹ ਮਿਲਦਾ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਸਾਚ ਕਹੋ ਸੁਣ ਲਿਹੋ ਸਭਾ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭਾਇਆ ਤੇ ਪ੍ਰੇਮ ਦਾ ਰੂਪ ਕੀ ਹੁੰਦਾ ਪਹਿਲਾਂ ਸਿਮਰਨ ਸਿਮਰਨ ਹੀ ਪ੍ਰੇਮ ਹੈ ਨਾ ਭੁੱਲ ਜਾਓ ਕਿਤੇ ਕਿਉਂ ਹਰ ਭਗਤ ਹਰ ਕਾ ਪਿਆਰ ਹੈ ਤਾਂ ਤੇ ਜਿਹਦੇ ਨਾਲ ਪਿਆਰ ਪੈ ਜਾਵੇ ਉਹਦੀ ਯਾਦ ਆਉਂਦੀ ਹੈ ਨਾ ਵਾਰ ਵਾਰ ਪਿਆਰ ਤੇ ਯਾਦ ਦਾ ਸੰਬੰਧ ਜਿਹਨੂੰ ਵਾਰ ਵਾਰ ਯਾਦ ਕਰੀਏ ਉਹਦੇ ਨਾਲ ਪਿਆਰ ਪੈ ਜਾਂਦਾ ਬੋਲੋ ਸਤਨਾਮ ਨੋਟ ਕਰਿਓ ਜਦੋਂ ਪਿਆਰ ਪੈ ਜਾਵੇ ਅੰਦਰੋਂ ਹੀ ਫਿਰ ਯਾਦ ਆਉਣ ਜਾਂਦੀ ਹੈ ਅੰਦਰੋਂ ਹੀ ਯਾਦ ਜਦੋਂ ਪਿਆਰ ਜਿਵੇਂ ਉਦਾਹਰਨ ਗੱਲ ਸਮਝ ਆ ਜਾਂਦੀ ਹੈ ਫਿਰ ਉਹ ਵੀ ਕੀ ਅਵਸਥਾ ਬਣਦੀ ਹੈ ਕਿਸੇ ਬੀਬੀ ਦਾ ਪਤੀ ਬਾਹਰ ਕਨੇਡਾ ਅਮਰੀਕਾ ਗਿਆ ਹੋਇਆ ਕਿਉਂਕਿ ਦ੍ਰਿਸ਼ਟਾਂਤ ਨਾਲ ਸਮਝ ਆਉਂਦੀ ਹੈ ਨਾ ਗੱਲ ਦੀ ਤਾਂ ਤੇ ਫਿਰ ਕੀ ਹੈ ਉਹ ਅੰਦਰੋਂ ਹੀ ਉਹਨੂੰ ਯਾਦ ਕਰਦੀ ਰਹਿੰਦੀ ਹੈ ਅੰਦਰੋਂ ਹੀ ਇੱਕ ਖਿਆਲ ਇੱਕ ਧਿਆਨ ਕੰਮ ਕਰਦਾ ਨਾ ਇੱਕ ਧਿਆਨ ਕੰਮ ਬਸ ਇੱਦਾਂ ਹੀ ਉਸ ਮਾਲਕ ਦਾ ਦੀ ਯਾਦ ਅੰਦਰ ਵਸ ਜਾਵੇ ਉਹਦੇ ਨਾਲ ਪਿਆਰ ਪੈ ਜਾਂਦਾ ਪਿਆਰ ਤੇ ਯਾਦ ਦਾ ਬੜਾ ਗਹਿਰਾ ਸੰਬੰਧ ਹੈ ਤਾਂ ਯਾਦ ਕਰਦੇ 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 ਉਹਦੀ ਯਾਦ ਵਸ ਜਾਂਦੀ ਹੈ ਜਿਹਦੀ ਯਾਦ ਅੰਦਰ ਵਸ ਜਾਵੇ ਉਹਦੇ ਨਾਲ ਪਿਆਰ ਪੈ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਉਹਦੀ ਯਾਦ ਆਉਂਦੀ ਹੈ ਜਿਹਦੀ ਯਾਦ ਅੰਦਰ ਵਸੇ ਉਹਦੇ ਨਾਲ ਪਿਆਰ ਪੈ ਜਾਂਦਾ ਤਾਂ ਤੇ ਯਾਦ ਤੇ ਪਿਆਰ ਦਾ ਬੜਾ ਗਹਿਰਾ ਸੰਬੰਧ ਹੈ ਨਾ ਤਾਂ ਤੇ ਸਿਮਰਨ ਤੇ ਪਿਆਰ ਦਾ ਬੜਾ ਗਹਿਰਾ ਸੰਬੰਧ ਹੈ ਉਹਨੂੰ ਪਿਆਰ ਨਾਲ ਯਾਦ ਕਰਦੇ ਰਹੋ ਬਸ ਇਹੀ ਪ੍ਰੇਮਾ ਭਗਤੀ ਹੈ ਉਹਦੀ ਹੋਂਦ ਨੂੰ ਮੰਨ ਕੇ ਵੀ ਉਹ ਹਾਜ਼ਰ ਨਾਜ਼ਰ ਹੈ ਉਹਨੂੰ ਪਿਆਰ ਨਾਲ ਯਾਦ ਕਰਨਾ ਏਦਾਂ ਯਾਦ ਕਰਨੇ ਗੱਲ ਮੁੱਕੀ ਵੀ ਮੈਂ ਆਪਣੇ ਪਿਆਰੇ ਨੂੰ ਬੁਲਾ ਰਿਹਾ ਵਾਹਿਗੁਰੂ 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 ਥੋੜਾ ਜਿਹਾ ਕਹਿ ਕੇ ਗੈਪ ਵੀ ਵਾਹਿਗੁਰੂ ਵਾਹਿਗੁਰੂ ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਵਾਹਿਗੁਰੂ ਕਹਿਣ ਤੋਂ ਪਹਿਲਾਂ ਉਹਨੂੰ ਫੀਲ ਕਰਨਾ ਮਹਿਸੂਸ ਵੀ ਉਹ ਹੈ ਮੈਂ ਉਹਨੂੰ ਬੁਲਾ ਰਿਹਾ ਤਾਂ ਤੇ ਇਹਦਾ ਪਿਆਰ ਨਾਲ ਉਹਨੂੰ ਯਾਦ ਯਾਦ ਕਰਦੇ 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 ਧਿਆਨ ਟਿਕ ਗਿਆ ਮੂੰਹ ਬੰਦ ਕਰ ਲਓ ਫਿਰ ਅੰਦਰ ਮਨ ਵਿੱਚ ਕਿਉਂ ਯਾਦ ਕਰੀ ਚੱਲੋ ਫਿਰ ਮਨ ਕਹੀ ਚੱਲੇ ਫਿਰ ਮਨ ਕਹੀ ਚੱਲੇ ਤਾਂ ਤੇ ਰਹੋ ਵਿਚਾਰ ਏਦਾਂ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੀ ਉਹ ਮੇਰਾ ਮਾਲਕ ਹੈ ਇਹੀ ਪਰਮਾਤਮਾ ਵਾਲੇ ਪਾਸੇ ਤੁਰਨਾ ਫਿਰ ਉਹਨੂੰ ਪਿਆਰ ਨਾਲ ਯਾਦ ਕਰਨਾ ਭਾਉ ਤੇ ਭਾਉ ਦਾ ਬੜਾ ਗਹਿਰਾ ਸੰਬੰਧ ਹੈ ਕਿਉਂਕਿ ਜੇ ਇਹ ਭੈ ਹੈ ਵੀ ਪਰਮਾਤਮਾ ਹੈ ਤਾਂ ਹੀ ਉਹਦੇ ਨਾਲ ਪ੍ਰੇਮ ਪਊਗਾ ਜੇ ਉਹਦੀ ਹੋਂਦ ਤੇ ਵਿਸ਼ਵਾਸ ਨਹੀਂ ਆਇਆ ਅਣ ਹੋਏ ਨਾਲ ਕਦੇ ਪਿਆਰ ਨਹੀਂ ਪਿਆ ਬੋਲੋ ਸਤਨਾਮ ਪ੍ਰਤੀਤ ਤੇ ਪ੍ਰੇਮ ਦਾ ਬੜਾ ਗਹਿਰਾ ਸੰਬੰਧ ਹੈ ਨਾ ਪ੍ਰਤੀਤ ਵੀ 100% ਵਿਸ਼ਵਾਸ ਵੀ ਹੈ ਤੇ ਫੇਰ ਹੀ ਪਿਆਰ ਪਊ ਜੇ ਪ੍ਰਤੀਤ ਨੀ ਪਿਆਰ ਕਿੱਥੇ ਪਿਆਰ ਕਿੱਥੋਂ ਆਇਆ ਫਿਰ ਪਿਆਰ ਕਿਤੇ ਨੀ ਫਿਰ ਪ੍ਰਤੀਤ ਤੇ ਪਿਆਰ ਦਾ ਬੜਾ ਗਹਿਰਾ ਸੰਬੰਧ ਹੈ। ਪ੍ਰਤੀਤ ਕਰੋ ਵੀ ਉਹ ਪਰਮਾਤਮਾ ਹੈ, ਇਹੀ ਹੈ ਤੁਰਨਾ, ਇਹੀ ਹੈ ਚੱਲਣਾ, ਤਾਂ ਫਿਰ ਉਹਦੇ ਨਾਲ ਪਿਆਰ ਕਰੋ, ਭਾਵ ਉਹਨੂੰ ਪਿਆਰ ਨਾਲ ਯਾਦ ਕਰੋ। ਤਾਂ ਤੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਫਿਰ ਸੁਰਤ ਦੀ ਅੱਖ ਬਣ ਜਾਂਦੀ ਹੈ। ਉਹਨੂੰ ਪਿਆਰ ਨਾਲ ਯਾਦ ਕਰਦੇ 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 ਆਪਣਾ ਧਿਆਨ ਆਪਣੇ ਅੰਦਰ ਇਕੱਠਾ ਹੋ ਜਾਂਦਾ। ਜਦੋਂ ਇਹ ਸਾਰਾ ਖਿਆਲ ਧਿਆਨ ਸੁਰਤ ਆਪਣੇ ਅੰਦਰ ਇਕੱਠੀ ਹੋ ਜਾਵੇ, ਸਾਰਾ ਧਿਆਨ 100% 99% ਨੀ, 100% ਧਿਆਨ ਆਪਣੇ ਅੰਦਰ ਇਕੱਠਾ ਹੋ ਜਾਵੇ। ਇਕੱਠਾ ਹੋਇਆ ਧਿਆਨ ਹੀ ਪਰਮਾਤਮਾ ਨੂੰ ਵੇਖਣ ਵਾਲੀ ਅੱਖ ਹੈ। ਬੋਲੋ ਸਤਨਾਮ। ਨੋਟ ਕਰਿਓ, ਫਿਰ ਲੋਇਨ ਸੁਰਤ ਕਰੇ, ਫਿਰ ਸੁਰਤ ਦੀ ਅੱਖ ਤਿਆਰ ਹੁੰਦੀ ਹੈ। ਰਹੋ ਬਚਤਾ ਤੇ ਇਹ ਮਾਰਗ ਹੈ ਭਾਈ। ਹੁਣ ਗੁਰੂ ਨੇ ਮੱਤ ਦਿੱਤੀ ਨਾ ਆਪਾਂ ਨੂੰ, ਵੀ ਆਪਾਂ ਗੁਰੂ ਦੀ ਬਾਣੀ ਦੀ ਵਿਚਾਰ ਕੀਤੀ ਹੈ, ਇਹ ਸਤਿਗੁਰੂ ਜੀ ਨੇ ਮੱਤ ਦਿੱਤੀ ਨਾ, ਨਾਨਕ ਕਹਿ ਸਿਆਣੀਏ ਇਹ ਅੰਤ ਮਿਲਾਵਾ ਹੋਏ। ਇਹ ਸਿਆਣੀ ਜੀਵ ਆਤਮਾ, ਇੱਥੇ ਸਿਆਣੀਏ ਆਪਣੇ ਆਪੇ ਨੂੰ ਸੰਬੋਧਨ ਕਰਕੇ ਕਿਹਾ ਜੀਵ ਆਤਮਾ ਨੂੰ, ਤੈਨੂੰ ਤੇਰਾ ਕੰਤ ਕੰਤ ਕਹੋ, ਮਾਲਕ ਕਹੋ, ਖਸਮ ਕਹੋ, ਪਤੀ ਪਰਮੇਸ਼ਰ ਪਰਮਾਤਮਾ ਇਉਂ ਮਿਲੂਗਾ। ਇੱਕੇ ਪੰਗਤੀ ਵਿੱਚ ਪਰਮਾਤਮਾ ਦੇ ਮਿਲਾਪ ਤੱਕ ਦੀ ਗੱਲ ਦੱਸ ਕੇ ਦੇਖ ਲਓ। ਭੈ ਕੇ ਚਰਨ ਕਰ ਭਾਵ ਕੇ ਲੋਇ ਨੂੰ ਸੁਰਤ ਕਰੇ, ਨਾਨਕ ਹੈ ਸਿਆਣੀਏ ਬਕੰਤ ਮਿਲਾਵਾ ਹੋ। ਇਉਂ ਮਿਲੂ ਉਹ ਪਤੀ ਪਰਮਾਤਮਾ ਪਰਮੇਸ਼ਰ, ਤੇ ਇਹ ਛੱਡਦੇ ਫੋਕੇ ਪ੍ਰਸ਼ਨ ਕਰਨੇ ਕਿਉਂ ਹੋਇਆ ਤੇ ਕੀ ਕੂੰ ਹੋਇਆ, ਇਹਦੇ ਵਿੱਚ ਬੜੇ ਖੱਬ ਖੱਬ ਕੇ ਮਰ ਗਏ ਪ੍ਰਸ਼ਨ ਵਿਰਤੀ ਦੇ ਵਿੱਚ, ਤਾਂ ਤੇ ਕਿਉਂ ਹੋਇਆ ਤੇ ਕੀ ਕੂੰ ਹੋਇਆ। ਡਾਕਟਰ ਭਾਈ ਵੀਰ ਸਿੰਘ ਜੀ ਕਹਿ ਰਹੇ ਖੱਪ ਖੱਪ ਮਰੇ ਸਿਆਣੀ, ਉਸ ਰਾਹ ਭਾਵੇਂ ਕਿਉਂ ਜਾਂਦੇ, ਕਿਉਂ ਇਸ ਇਹ ਰਾਹ ਪੈਨੀਆਂ ਜਾਂਦੇ, ਥੋੜਾ ਜਿਹਾ ਮਨੁੱਖ ਜਨਮ ਦਾ ਸਮੇਂ ਇਹ ਪ੍ਰਸ਼ਨਾਂ ਦੇ ਵਿੱਚ ਹੀ ਲੰਘ ਜੂਗਾ। ਫੋਕੇ ਪ੍ਰਸ਼ਨ ਕਰਨੇ, ਪਰਮਾਤਮਾ ਕੀ ਹੈ, ਤੂੰ ਪਹਿਲਾਂ ਇਹ ਸੋਚਿਆ ਕਰ ਮੈਂ ਕੀ ਹੈ, ਗਾਹਾਂ ਕਿਉਂ ਤੁਰਦੇ, ਜੇ ਤੈਨੂੰ ਪਤਾ ਲੱਗ ਗਿਆ ਮੈਂ ਕੀ ਹੈ, ਬਸ ਫਿਰ ਤੈਨੂੰ ਪਤਾ ਲੱਗ ਜੂ ਪਰਮਾਤਮਾ ਕੀ ਹੈ। ਕਿਉਂਕਿ ਪਰਮਾਤਮਾ ਦੀ ਅੰਸ਼ ਹੈ ਤੇਰੇ ਵਿੱਚ, ਰਾਮ ਕੀ ਅੰਸ਼, ਸਤਨਾਮ ਸਮੁੰਦਰ ਦੀ ਬੂੰਦ ਹੈ। ਜੋਤ ਇਹ ਸਰੀਰਾ ਮੇਰਿਆ ਹਰ ਤੁਮ, ਜੋਤ ਰੱਖੀ, ਜੋਤ ਕਹੋ, ਸਤਨਾਮ ਸਾਗਰ ਦੀ ਬੂੰਦ ਕਹੋ, ਅੰਸ਼ ਕਹੋ, ਆਤਮਾ ਕਹੋ, ਸੋਲ ਕਹੋ, ਬਸ ਜੇ ਤੂੰ ਆਪਣੇ ਆਪ ਨੂੰ ਪਛਾਣ ਲਵੇਂ, ਪਰਮਾਤਮਾ ਪਛਾਣ ਲਿਆ, ਕਿਉਂਕਿ ਬੂੰਦ ਸਾਗਰ ਵਰਗੀ ਹੀ ਹੁੰਦੀ ਹੈ। ਬੋਲੋ ਸਤਨਾਮ। ਅੰਸ਼ ਨੂੰ ਪਛਾਣ ਲਿਆ, ਬਸ ਨਿਬੜ ਗਈ ਗੱਲ ਪਰਮਾਤਮਾ ਦੀ। ਇਸ ਕਰਕੇ ਆਪੇ ਦੀ ਪਛਾਣ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਜਿਸ ਕਰਕੇ ਤੂੰ ਇਹ ਨਾ ਕਿਹਾ ਕਰ ਵੀ ਪਰਮਾਤਮਾ ਕੀ ਹੈ, ਪਹਿਲਾਂ ਤੂੰ ਇਹ ਸੋਚਿਆ ਕਰ ਵੀ ਮੈਂ ਕੀ ਹਾਂ। ਬੋਲੋ ਸਤਨਾਮ। ਮੈਂ ਕੌਣ ਹਾਂ, ਮੈਂ ਕੌਣ ਹਾਂ, ਕਦੇ ਵਿਚਾਰਿਆ? ਹੱਡ ਜਾਮਾ ਕੀ ਤੂੰ ਹੱਡ ਮਾਸ ਹੈ, ਸੋਚ ਜਰਾ। ਇਹ ਨੀ ਆਪਾਂ ਤਾਂ ਕਦੇ ਵਿਚਾਰੇ ਨੀ, ਕਦੇ ਹੱਡ ਮਾਸ ਆਪਣੇ ਆਪ ਨੂੰ ਸਮਝ ਲਿਆ। ਉਹ ਭੁਲੇਖਾ ਪੈ ਗਿਆ ਬਹੁਤ ਵੱਡਾ, ਜਿਵੇਂ ਕਮਰੇ ਵਿੱਚ ਬੈਠਾ ਹੋਇਆ ਕੋਈ ਮਨੁੱਖ, ਉਹਨੂੰ ਕਿਸੇ ਨੇ ਪੁੱਛ ਲਿਆ ਵੀ ਕੌਣ ਹੈ ਤੂੰ, ਕਹਿੰਦਾ ਜੀ ਮੈਂ ਤਾਂ ਇੱਟਾਂ ਸਮਿੰਟਾਂ। ਉਹ ਭਲਿਆ ਤੂੰ ਇੱਟਾਂ ਸਮਿੰਟਾਂ, ਤੂੰ ਤਾਂ ਕਮਰੇ ਚ ਰਹਿਣ ਵਾਲਾ ਹੈ, ਇੱਟਾਂ ਸਮਿੰਟ ਨੇ ਤੂੰ, ਬਸ ਉਹੀ ਆਪਣਾ ਹਾਲ ਹੈ, ਦ੍ਰਿਸ਼ਟਾਂਤ ਹੈ ਤਾਂ, ਸਰੀਰ ਰੂਪੀ ਕਮਰੇ ਵਿੱਚ ਹੈ ਤੂੰ, ਤੇ ਆਪਣੇ ਆਪ ਨੂੰ ਜੀ ਇੱਟਾਂ ਸਮਿੰਟ ਦਾ ਭਾਵ, ਇੱਟਾਂ ਹੱਡ, ਸੀਮਿੰਟ ਪਲਸਤਰ ਕੀਤਾ ਹੁੰਦਾ ਨਾ, ਭਾਵ ਆ ਪਲਸਤਰ ਹੈ ਤਾਂ, ਅਮਾਸ ਪਲਸਤਰ ਕੀਤਾ ਹੋਇਆ ਉੱਤੇ ਇੱਟਾਂ ਰੋੜਿਆਂ ਦੇ, ਤਾਂ ਤੇ ਪਿਆਰਿਆ ਤੂੰ ਸੀਮਿੰਟ ਇੱਟਾਂ ਨੀ, ਭਾਵ ਕੇ ਤੂੰ ਹੱਡ ਮਾਸ ਨੀ, ਇਹਦਾ ਤੇਰਾ ਕਮਰਾ ਹੈ, ਇਹ ਤਾਂ ਤੇਰਾ ਕਮਰਾ ਹੈ, ਤੂੰ ਇਹਦੇ ਵਿੱਚ ਰਹਿਣ ਵਾਲਾ। ਫਿਰ ਸੋਚ ਤੂੰ ਵੀ ਮੈਂ ਕੌਣ ਹਾਂ, ਮੈਂ ਕੀ ਹਾਂ। ਘੋੜੇ ਦਾ ਸਵਾਰ ਜੇ ਕਹੇ ਮੈਂ ਘੋੜਾ, ਭੁਲੇਖਾ ਹੈ, ਘੋੜਾ ਹੋਰ ਹੈ, ਸਵਾਰ ਹੋਰ ਹੈ, ਸਰੀਰ ਤੇਰਾ ਘੋੜਾ, ਤੂੰ ਇਹਦਾ ਸਵਾਰ ਹੈ, ਸੋਚ ਵੀ ਤੂੰ ਕੌਣ ਹੈ। ਇਹ ਸਰੀਰ ਤੇਰਾ ਵਹੀਕਲ ਹੈ, ਬੱਸ ਦੇ ਡਰਾਈਵਰ ਨੂੰ ਜੇ ਕੋਈ ਪੁੱਛ ਲਵੇ ਕੌਣ ਹੈ, ਜੇ ਉਹ ਕਹੇ ਮੈਂ ਬੱਸ ਹੈ, ਉਹ ਭਲਿਆ ਤੂੰ ਬੱਸ ਹੈ, ਤੂੰ ਤਾਂ ਬੱਸ ਨੂੰ ਚਲਾਉਣ ਵਾਲਾ ਡਰਾਈਵਰ ਹੈ, ਬੱਸ ਹੋਰ ਹੈ, ਡਰਾਈਵਰ ਹੋਰ ਹੈ, ਇਹ ਸਰੀਰ ਤੇਰਾ ਵਹੀਕਲ ਹੈ, ਤੇਰੀ ਮੋਟਰ ਗੱਡੀ ਹੈ, ਤੂੰ ਇਹਨੂੰ ਚਲਾਉਣ ਵਾਲਾ ਹੈ। ਬੋਲੋ ਸਤਨਾਮ। ਨਹੀਂ ਨਹੀਂ ਚੱਲਦਾ, ਨਹੀਂ ਨਹੀਂ ਚੱਲਦਾ, ਚਲਾਉਣ ਵਾਲਾ ਤੂੰ ਇਹਨੂੰ, ਤੇ ਜਦੋਂ ਇਹਦਾ ਡਰਾਈਵਰ ਇਹਦੇ ਵਿੱਚੋਂ ਗਿਆ, ਭਾਵ ਜੋਤ ਉਡਾਰੀਆਂ ਮਾਰ ਗਈ, ਫਿਰ ਤਾਂ ਚਾਰ ਜਾਣੇ ਨਾ ਚੁੱਕ ਕੇ ਲੈ ਕੇ ਜਾਂਦੇ ਆ। ਬੋਲੋ ਸਤਨਾਮ। ਫਿਰ ਚੁੱਕ ਕੇ ਲੈ ਕੇ ਜਾਂਦੇ ਚਾਰ ਜਾਣੇ, ਫਿਰ ਨਹੀਂ ਇਹ ਚੱਲਦਾ। ਤਾਂ ਤੇ ਰਹੋ ਵਿਚਾਰ ਗੱਲ ਚੱਲੀ ਸੀ, ਕਿੱਥੇ ਫੋਕੀਆਂ ਸਿਆਣਪਾਂ, ਚਤਰਾਈਆਂ, ਇਹ ਮਾਰਗ ਤੇ ਕੰਮ ਨਹੀਂ ਆਉਣੀਆਂ, ਗੱਲ ਇੱਥੋਂ ਚੱਲੀ ਸੀ। ਦੇਖੀ ਕਿਤੇ ਜੇ ਫੋਕੇ ਪ੍ਰਸ਼ਨਾਂ ਵਿੱਚ ਜੀਵਨ ਬਰਬਾਦ ਕਰ ਜਾਵੇ, ਛੋਟਾ ਥੋੜਾ ਜਿਹਾ ਸਮਾਂ ਜਿਹੜਾ ਕਰਨ ਵਾਲਾ ਕੰਮ ਹੈ ਗੁਰੂ ਦੇ ਪਿੱਛੇ ਲੱਗ ਕੇ ਸੁਰਤ ਸ਼ਬਦ ਅਭਿਆਸ ਰਾਹੀਂ ਆਪੇ ਦੀ ਪਛਾਣ ਉਹ ਕਰਲਾ ਪਤਾ ਲੱਗ ਜੂ ਤੇ ਫਜ਼ੂਲ ਦੀਆਂ ਗੱਲਾਂ ਛੱਡ ਦੇ ਜੀ ਆਹ ਧਰਤੀ ਕਦੋਂ ਬਣੀ ਜੀ ਤਾਂ ਤੇ ਆਏ ਕਿਵੇਂ ਹੋਇਆ ਜੀ ਆਹ ਕਿਵੇਂ ਹੋ ਗਿਆ ਜੀ ਉਹ ਬੜਾ ਖੋਕੇ ਉਹ ਗੱਲ ਹੈ ਜਿਵੇਂ ਜਾਣੀ ਕਿ ਕਿਸੇ ਬੱਚੇ ਦਾ ਪੇਪਰ ਹੋਵੇ ਹੁਣ ਐਗਜ਼ਾਮ ਦੇ ਵਿੱਚ ਬੈਠਾ ਪੇਪਰਾਂ ਦੇ ਵਿੱਚ ਬੈਠਾ ਬੱਚਾ ਉਸ ਵੇਲੇ ਉਹਦਾ ਮੇਨ ਕੰਮ ਕੀ ਹੈ ਭਲਾ ਉਹਨੂੰ ਦਿੱਤਾ ਗਿਆ ਸਮਾਂ 3 ਘੰਟੇ 3 ਘੰਟੇ ਉਹਨੇ ਪੇਪਰ ਹੱਲ ਕਰਨਾ ਵੱਡਾ ਕੰਮ ਤਾਂ ਇਹੀ ਹੈ ਨਾ ਜੇ ਉਹ ਪੇਪਰ ਦੇ ਵਿੱਚ ਬੈਠਾ ਸੋਚਣ ਲੱਗ ਜੇ ਕਾਗਜ਼ ਕਿਹੜੀ ਫੈਕਟਰੀ ਚ ਬਣੇ ਸਮਝ ਉਹ ਉਸੇ ਲੈਵਲ ਤੇ ਹੀ ਆਪਾਂ ਜਿਹੜੀ ਪੈਨਾਂ ਲਿਖਦਿਆਂ ਦੀ ਕੰਪਨੀ ਕਿਹੜੀ ਹੈ ਪੈਨ ਕਿਵੇਂ ਜੇ ਬਣਦਾ ਇਹ ਪੈਨ ਕਿਵੇਂ ਜੇ ਬਣਦਾ ਉਧਰ ਸਮਾਂ ਲੰਘੀ ਜਾਂਦਾ 3 ਘੰਟੇ ਦਾ ਤਾਂ ਜਿਹੜਾ ਕਰਨ ਵਾਲਾ ਕੰਮ ਉਹ ਕਰ ਨਹੀਂ ਰਿਹਾ ਪੈਨ ਬਾਰੇ ਸੋਚਣ ਲੱਗ ਗਿਆ ਵੀ ਇਹ ਕਿਹਦਾ ਬਣੇ ਇਹ ਪੈਨ ਕਿਵੇਂ ਬਣਾਇਆ ਇਹ ਸਾਹੀ ਕਿਵੇਂ ਭਰੀ ਦੇ ਰੀਫਿਲ ਦੇ ਵਿੱਚ ਇਹ ਪੇਪਰ ਕਿਹੜੀ ਮਿਲ ਚ ਬਣਿਆ ਹੋਇਆ ਇਹ ਪੇਪਰ ਸੈੱਟ ਕੀ ਨੇ ਕੀਤਾ ਹੋਇਆ ਇਹ ਜਾ ਕਿਹਨੇ ਪਾਇਆ ਹੋਇਆ ਪੇਪਰ ਇੱਥੋਂ ਕਰਕੇ ਫਿਰ ਡੈਸਕਾਂ ਕੰਨੀ ਗਿਆ ਇਹ ਡੈਸਕ ਤੇ ਬੈਠੇ ਮੈਂ ਲੱਕੜ ਕਾਹਦੀ ਹੈ ਇਹਦੀ ਚੀਲ ਦੀ ਹੈ ਕਿ ਕਸ ਦੀ ਲੈ ਦੱਸ ਲੱਕੜ ਜਾਂ ਬੈਂਚ ਤੇ ਬੈਠਣ ਦਾ ਦੱਸ ਆਹ ਰੋਗਣੇ ਨੂੰ ਕਿਹਨੇ ਕੀਤਾ ਰੋਗਣ ਕਿਹੜਾ ਇਹ ਨੈਰੋ ਲੈ ਕੇ ਨਾ ਕਿਹੜਾ ਕੀ ਹੈ ਇਹ ਲਓ ਜੀ ਕਦੇ ਡੈਸਕ ਬਾਰੇ ਵਿਚਾਰ ਕਦੇ ਡੈਸਕ ਦੇ ਰੋਗਣ ਬਾਰੇ ਕਦੇ ਮਿਸਤਰੀ ਬਾਰੇ ਗੱਲ ਵੀ ਕਿਹੜੇ ਮਿਸਤਰੀ ਨੇ ਬਣਾਇਆ ਕਦੇ ਪੇਪਰ ਦੇ ਕਾਗਜ਼ ਬਾਰੇ ਕਦੇ ਪੈਨ ਬਾਰੇ ਵਿਚਾਰਾਂ ਕਰਦੇ ਕਰਦੇ 3 ਘੰਟੇ ਦਾ ਸਮਾਂ ਲੰਘ ਗਿਆ ਫੇਲ ਹੋ ਗਿਆ ਬੋਲੋ ਸਤਨਾਮ ਮਾਰ ਟੱਕਰਾ ਆਪਣੀ ਜ਼ਿੰਦਗੀ ਤੇ ਇਹ ਬਸ ਇਹੀ ਜ਼ਿੰਦਗੀ ਹੈ ਪਿਆਰਿਆ ਕੁਝ ਕੁ ਸਮਾਂ ਮਿਲਿਆ ਪੇਪਰ ਹੱਲ ਕਰ ਲਾ ਸੁੱਤ ਸ਼ਬਦ ਅਭਿਆਸ ਰਾਹੀਂ ਕੋਈ ਕੰਮ ਹੈ ਕਰਨ ਯੋਗ ਤੇ ਜੇ ਐਵੇਂ ਫਜ਼ੂਲ ਦੇ ਪ੍ਰਸ਼ਨ ਕਰਦਾ ਰਿਹਾ ਕਿੰਤੂ ਪਰੰਤੂ ਫੋਕੀਆਂ ਸਿਆਣਪਾਂ ਇਹਦੀ ਸਮਾਂ ਲੰਘ ਜਾਣਾ ਚਾਰ ਜਾਣੇ ਚੁੱਕ ਕੇ ਲੈ ਜਾਣਾ ਜਾਂ ਕਿਸੇ ਨੇ ਦਫਨਾ ਦੇਣਾ ਕਿਸੇ ਨੇ ਪਾਣੀ ਚ ਰੋੜ ਦੇਣਾ ਐਵੀਂ ਗਿਆ ਜੀਵਨ ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜੱਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਵਿਰਥਾ ਸਭ ਜਾਏ ਹੁਣ ਵੱਤਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤਾਂ ਤੇ ਦੇਖੀ ਭਟਕਣਾ ਜਾਵੀ ਤਾਂ ਤੇ ਗੱਲ ਕਿੱਥੇ ਚੱਲੀ ਸੀ ਆਓ ਪਰਮਾਰਥ ਦੇ ਰਾਹ ਪਈਏ ਭੈ ਕੇ ਚਰਨ ਕਰ ਭਾਵ ਕੇ ਲੋਇ ਨੂੰ ਸੁਰਤ ਕਰੇ ਇਹ ਮਾਰਗ ਰਾਹ ਪੈ ਜੋ ਮੰਨ ਲਓ ਵੀ ਪਰਮਾਤਮਾ ਹੈ ਗੁਰੂ ਦੇ ਵਚਨ ਤੇ ਵਿਸ਼ਵਾਸ ਕਰੋ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਐਡੀ ਅਵਸਥਾ ਵਿਸ਼ਵਾਸ ਪ੍ਰਤੀਤ ਜਿਸ ਕਹਿ ਹੀ ਹੈ ਪ੍ਰਤੀਤ ਪ੍ਰਭ ਆਈ ਤਿੰਨ ਕੋ ਪਦ ਵੀ ਉੱਚ ਭਈ ਜਿਨ੍ਹਾਂ ਨੂੰ ਪਰਮਾਤਮਾ ਦੀ ਹੋਣ ਤੇ ਪ੍ਰਤੀਤ ਆ ਗਈ ਪ੍ਰਤੀਤ ਕਹਿੰਦੇ ਨੇ 100% ਵਿਸ਼ਵਾਸ ਨੂੰ ਵੀ 0.00000001% ਵੀ ਸ਼ੱਕ ਨਾ ਹੋਵੇ 1% ਤਾਂ ਵਾਲਾ ਹੁੰਦਾ ਪਰਮਾਰਥ ਮੈਂ ਸੂਕਸ਼ਮ ਤਾਂ ਕੀਤੀ ਹੈ ਗੱਲ ਕਿਉਂਕਿ ਮਾਰਗ ਸੂਕਸ਼ਮ ਹੈ 1% ਤਾਂ ਬਾਹਲਾ ਵੱਡਾ ਹੈ ਡੈਸੀਮਲ ਪੁਆਇੰਟ ਤੇ ਮੈਂ ਗੱਲ ਕੀਤੀ ਹੈ ਜਾਣ ਬੁੱਝ ਕੇ ਦਸ਼ਮਲ ਦੇ ਵਿੱਚ 0.00000001% ਵੀ ਸ਼ੱਕ ਨਾ ਹੋਵੇ ਅੰਸ਼ਕ ਮਾਤਰ ਤਾਂ ਇਹ ਉਹ ਮਾਰਗ ਹੈ ਇਹ ਉਹ ਮਾਰਗ ਹੈ ਤੇ ਜਿਨ੍ਹਾਂ ਨੂੰ ਆ ਗਈ ਤਿੰਨ ਕੋ ਪਦਵੀ ਉੱਚ ਪਈ ਜਿਸ ਕਹਿ ਹੀ ਹੈ ਪ੍ਰਤੀਤ ਭਰਾਵਾਈ ਮੂੰਹ ਤੋਂ ਤਾਂ ਹਰੇਗੀ ਕਹਿੰਦੇ ਆ ਜੀ ਹਾਂ ਪਰਮਾਤਮਾ ਹੀ ਹੈ ਉਹੀ ਹੈ ਬਸ ਅੱਲਾ ਮੂੰਹ ਤੋਂ ਨੀ ਅੰਦਰ ਤੋਂ ਹੈ ਪ੍ਰਤੀਤ ਇਹ ਜਿਸ ਕਹਿ ਹੀ ਹੈ ਪ੍ਰਤੀਤ ਭਰਾਵਾਈ ਤਿੰਨ ਕੋ ਪਦਵੀ ਉੱਚ ਪਈ ਬਸ ਜੇ ਪ੍ਰਤੀਤ ਨੀ ਆਈ ਫਿਰ ਜੋ ਮਰਜ਼ੀ ਕਰਨਾ ਫਿਰ ਗੁਰਦੁਆਰੇ ਤੁਰਿਆ ਫਿਰ ਮੱਥੇ ਟੇਕਦਾ ਫਿਰ ਮੱਸਿਆ ਨਹਾਉਂਦਾ ਫਿਰ ਸਰੋਵਰਾਂ ਚ ਨਹਾਉਂਦਾ ਫਿਰ ਦਾਨ ਕਰਦਾ ਫਿਰ ਅਖੰਡ ਪਾਠ ਕਰਦਾ ਫਿਰ ਜੋ ਮਰਜ਼ੀ ਕਰਦਾ ਫਿਰ ਜੇ ਪਰਮਾਤਮਾ ਦੀ ਹੋਂਦ ਨੂੰ ਮੰਨੇ ਹੀ ਨੀ ਸਭ ਕੁਝ ਕੀਤਾ ਐਵੇਂ ਗਿਆ ਫੁੱਲੋ ਸਤਨਾਮ ਨੋਟ ਕਰ ਲਿਓ ਪੁਆਇੰਟ ਨੂੰ ਬਸ ਕੁਛ ਨੀ ਜਿਹੜੀ ਗੱਲ ਵੱਡੀ ਸੀ ਉਹ ਤਾਂ ਕੀਤੀ ਉਹਨੇ ਤੋਂ ਪਹਿਲੇ ਹੀ ਵਚਨ ਤੂੰ ਮੰਨੇ ਹੀ ਨਹੀਂ ਇੱਕ ਓਅੰਕਾਰ ਇੱਥੇ ਵਿਚਾਰ ਚੱਲ ਰਹੀ ਵੀ ਇੱਕ ਅਕਾਲ ਪੁਰਖ ਰਸ ਵਿਆਪਕ ਹੈ ਤੂੰ ਮੰਨੇ ਹੀ ਨਹੀਂ ਵਚਨ ਗੁਰੂ ਦਾ ਤਾਂ ਵਚਨ ਮੰਨਿਆ ਨੀ ਗੁਰੂ ਦਾ ਵਚਨ ਕੇਵਲ ਪੜ੍ਹਨ ਵਾਸਤੇ ਨਹੀਂ ਹੁੰਦਾ ਗੁਰੂ ਦਾ ਵਚਨ ਕੇਵਲ ਪਾਠ ਕਰਨ ਵਾਸਤੇ ਨਹੀਂ ਹੁੰਦਾ ਗੁਰੂ ਦਾ ਵਚਨ ਤਾਂ ਸੁਣ ਕੇ ਸਮਝ ਕੇ ਕਮਾਉਣ ਵਾਸਤੇ ਹੁੰਦਾ ਬੋਲੋ ਸਤਨਾਮ ਨੋਟ ਕਰਿਓ ਸੁਣ ਕੇ ਸਮਝ ਕੇ ਕਮਾਉਣ ਵਾਸਤੇ ਹੁੰਦਾ ਗੁਰੂ ਦਾ ਵਚਨ ਜੇ ਪ੍ਰਤੀਤ ਨਹੀਂ ਕੀਤੀ ਉੱਥੇ ਨੀ ਪੁੱਛਣਾ ਵੀ ਪਾਠ ਕਿੰਨੇ ਕੀਤੇ ਸੀ ਕਿੰਨੇ ਵਾਰੀ ਪੜ੍ਹਿਆ ਸੀ ਇਹਨਾਂ ਪੰਗਤੀਆਂ ਨੂੰ ਕਿੰਨੇ ਪਾਠਾਂ ਦੀ ਗਿਣਤੀ ਗੁਣਤੀ ਕਿਸੇ ਨੇ ਨੀ ਪੁੱਛਣੀ ਨੋਟ ਕਰਿਓ ਗੱਲ ਪ੍ਰਤੀਤ ਦੀ ਹਾਂ ਇੱਕ ਵਚਨ ਕਹਿ ਜਾਵਾਂ, ਗੁਰੂ ਦੇ ਵਚਨ ਨੂੰ ਦੁਹਰਾਉਣਾ ਪੈਂਦਾ ਕਿਉਂਕਿ ਢੀਠ ਮਨ ਇੱਕ ਵਾਰੀ ਮੰਨਦਾ ਨਹੀਂ। ਜਦੋਂ ਵਚਨ ਨੂੰ ਦੁਹਰਾਈਏ ਵਾਰ ਵਾਰ ਦੁਹਰਾਈਏ ਫਿਰ ਇਹਦੇ ਅੰਦਰ ਭਾਵ ਵਸ ਜਾਂਦਾ। ਬੋਲੋ ਸਤਨਾਮ। ਨੋਟ ਕਰਿਓ, ਜੇ ਦੁਹਰਾ ਦੁਹਰਾ ਕੇ ਅਖੀਰ ਤੱਕ ਵਸ ਗਿਆ ਤਾਂ ਲੇਖੇ ਚ ਪੈ ਗਿਆ, ਪਰ ਜੇ ਭਾਵ ਵਸ ਨਾ ਸਕਿਆ ਨਾ ਫਿਰ ਗਿਣਤੀ ਲੇਖੇ ਚ ਨੀ ਪੈਣੀ ਵੀ ਕਿੰਨੇ ਵਾਰ ਪੜਿਆ। ਇਹ ਅਲੱਗ ਗੱਲ ਹੈ ਵੀ ਵਾਰ ਵਾਰ ਦੁਹਰਾਉਣ ਦੇ ਨਾਲ ਨਾ ਜਾਨੀ ਕਿ ਅੰਦਰ ਭਾਵ ਵਸ ਜਾਂਦਾ, ਇਹ ਅਲੱਗ ਗੱਲ ਹੈ। ਪਰ ਜੇ ਨਾ ਵਸਿਆ ਫਿਰ ਕਦੀ ਗਿਣਤੀ ਨਾਲ ਗੱਲ ਨਹੀਂ ਬਣਨੀ। ਤਾਂ ਤੇ ਰਹੋ ਵਿਚਾਰ, ਗੱਲ ਚੱਲੀ ਸੀ ਕਿੱਥੇ ਕਿ ਪ੍ਰਤੀਤ ਕਰੀਏ ਗੁਰੂ ਦਾ ਵਚਨ ਦੇ ਉੱਤੇ। ਪਹਿਲਾਂ ਪ੍ਰਤੀਤ ਕਰੋ ਵੀ ਜੋ ਗੁਰੂ ਜੀ ਕਹਿੰਦੇ ਸੱਤ ਹੈ, ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣ ਹੋ ਗੁਰਸਿੱਖ ਹੋ, ਹਰ ਕਰਤਾ ਆਪ ਮਹੋ ਕਢਾਏ, ਇੱਕ ਇੱਕ ਵਚਨ। ਤੇ ਜੇ ਤੁਸੀਂ ਗੁਰੂ ਦਾ ਵਚਨ ਮੰਨਿਆ ਫੇਰ ਹੀ ਤੁਹਾਡਾ ਗੁਰੂ ਦਾ ਵਚਨ ਪੜਿਆ ਤੇ ਸੁਣਿਆ ਲੇਖੇ ਵਿੱਚ ਪੈਂਦਾ, ਨਹੀਂ ਤਾਂ ਅੱਗੇ ਲੇਖੇ ਚ ਨਹੀਂ ਨਿਕਲਣਾ, ਤੇਰੇ ਖਾਤੇ ਚ ਨਹੀਂ ਪੈਣਾ ਵੀ ਇਹਨੇ ਪੜਿਆ ਜਾਂ ਸੁਣਿਆ। ਕਦੋਂ ਖਾਤੇ ਚ ਪਊ? ਜਿਹੜੇ ਵਚਨ ਨੂੰ ਤੂੰ ਸੁਣ ਕੇ ਸਮਝ ਕੇ ਕਮਾ ਲਿਆ ਉਹ ਵਚਨ ਤੇਰੇ ਖਾਤੇ ਚ ਪੈ ਗਿਆ, ਜਮਾਂ ਹੋ ਗਿਆ ਵੀ ਹਾਂ ਇਹ ਪੜਿਆ ਇਹਨੇ, ਇਹਨੇ ਸੁਣਿਆ ਸਮਝਿਆ ਜੁੜਿਆ ਬਾਣੀ ਨਾਲ। ਪੜ੍ਹ ਲਓ ਬਾਣੀ ਚ ਲਿਖੀ ਹੈ ਇਹ ਗੱਲ, ਸੇਵਕ ਸਿੱਖ ਪੂਜਨ ਸਭ ਆਵਹੇ, ਸਭ ਗਾਵਹੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਵਿਆ ਸੁਣਿਆ ਤਾਂ ਉਹਨਾਂ ਦਾ ਲਿਖੇ ਚ ਪੈਣਾ ਜਿਹਨਾਂ ਨੇ ਗੁਰੂ ਦੇ ਵਚਨ ਨੂੰ ਗਾ ਕੇ ਸੁਣ ਕੇ ਸਤ ਕਰਕੇ ਮੰਨ ਲਿਆ, ਮੰਨਣ ਦਾ ਭਾਵ ਅਮਲ ਕਰ ਲਿਆ। ਸੁਣ ਕੇ ਮੰਨਣ ਦਾ ਅਰਥ ਸਿੱਧਾ ਕੀ ਹੁੰਦੇ? ਬਜ਼ੁਰਗਾਂ ਨੇ ਕਹਿ ਦਿੱਤਾ ਬੇਟਾ ਪਾਣੀ ਦਾ ਗਲਾਸ ਪਿਲਾਈ, ਸੁਣ ਲਿਆ, ਮੰਨਣਾ ਕੀ ਹੋ ਗਿਆ? ਪਾਣੀ ਪਿਲਾ ਦਿੱਤਾ। ਜਾਨੀ ਕਿ ਉਦਾਹਰਣ ਦੇਣ ਦਾ ਭਾਵ ਵੀ ਸੁਣ ਕੇ ਮੰਨਣ ਦਾ ਭਾਵ ਹੁੰਦਾ ਵੀ ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਨੇ ਰੋਕਿਆ ਉਹ ਛੱਡ ਦਿੱਤੇ, ਜੋ ਗੁਰੂ ਜੀ ਨੇ ਕਰਨ ਵਾਸਤੇ ਕਿਹਾ ਉਹ ਕੀਤਾ। ਸੁਣ ਕੇ ਮੰਨਣ ਦਾ ਭਾਵ ਕੀ ਹੈ? ਕਿ ਵਚਨ ਤੇ ਅਮਲ ਕਰ ਲਿਆ, ਜੋ ਕਿਹਾ ਗਿਆ ਉਹਨੂੰ ਕਰਨੀ ਵਿੱਚ ਲਿਆਂਦਾ। ਇਹੀ ਸਿੱਖੀ ਹੈ, ਗੁਰਸਿੱਖੀ ਦਾ ਕਰਮ ਇਹੋ ਗੁਰ ਫੁਰਮਾਈ ਗੁਰਸਿੱਖ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਦਾ ਤਾਂ ਕਰਮ ਹੀ ਇਹੀ ਹੈ ਵੀ ਜੋ ਗੁਰੂ ਜੀ ਫਰਮਾਨ ਕਰਦੇ ਹੈ ਗੁਰੂ ਦੇ ਫਰਮਾਨ ਨੂੰ ਸੁਣ ਕੇ ਉਹ ਕੁਝ ਕਰੋ ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਹੈ। ਬੋਲੋ ਸਤਨਾਮ। ਇਹ ਸਿੱਖੀ ਹੈ, ਗੁਰੂ ਜੀ ਜੋ ਕਹਿੰਦੇ ਨੇ ਸਿੱਖ ਕਰੇ, ਗੁਰੂ ਕਹੇ ਤਾਂ ਸਿੱਖ ਕਰੇ, ਗੁਰ ਫਰਮਾਏ ਗੁਰਸਿੱਖ ਕਰਨਾ। ਜੇ ਉਹ ਕੁਝ ਨਹੀਂ ਕੀਤਾ ਜੋ ਗੁਰੂ ਜੀ ਫਰਮਾਨ ਕਰਦੇ ਹੈ ਤਾਂ ਫਿਰ ਕੇਵਲ ਫਰਮਾਨ ਨੂੰ ਪੜ੍ਹ ਲੈਣ ਦੇ ਨਾਲ ਗੱਲ ਨਹੀਂ ਬਣਨੀ। ਜੇ ਤੂੰ ਫਰਮਾਨ ਦੇ ਮੁਤਾਬਕ ਨਾ ਚੱਲਿਆ, ਡਾਕਟਰ ਵੈਦ ਹੈ ਦੱਸ ਦਿੱਤਾ ਪਰਹੇਜ਼, ਦੱਸ ਦਿੱਤਾ ਨੁਸਖਾ, ਉਹਦੇ ਮੁਤਾਬਕ ਚੱਲਣਾ ਜ਼ਰੂਰੀ ਹੁੰਦਾ। ਜਿਵੇਂ ਉਦਾਹਰਣ ਮਾਤਰ ਦੇ ਜਾਵਾਂ ਗੱਲ ਵੀ ਫਰਜ਼ ਕਰੋ ਮੈਨੂੰ ਕਿਸੇ ਨੇ ਕਹਿ ਦਿੱਤਾ, ਦ੍ਰਿਸ਼ਟਾਂਤ ਭਾਵ ਹੀ ਹੈ ਤਾਂ ਕੇਵਲ ਸਭ ਜੀ ਗੈਸ ਬਣਦੀ ਹੈ। ਮੈਂ ਉਹਨੂੰ ਲਿਖਤਾ, ਮੰਨ ਲਓ ਦੇਸੀ ਚੂਰਨ ਲਿਖਤਾ, ਲੈ ਵੀ ਲਿਆ ਪਰਚੀ ਵੀ ਤੈਨੂੰ ਦੇਈਏ ਲਿਖ ਕੇ। ਫਿਰ ਮੈਂ ਲਿਖ ਦਿੱਤਾ ਦੇਸੀ ਜਮੈਨ 50 ਗ੍ਰਾਮ, ਜੀਰਾ 50 ਗ੍ਰਾਮ, ਨਿਸ਼ਾਦਰ 50 ਗ੍ਰਾਮ, ਮਿੱਠਾ ਸੋਡਾ 200 ਗ੍ਰਾਮ, ਕਾਲਾ ਲੂਣ 20, ਲੈ ਵੀ ਸਾਰੀਆਂ ਚੀਜ਼ਾਂ ਲੈ ਕੇ ਕੁੱਟ ਕੇ ਚੂਰਨ ਬਣ ਗਿਆ ਚਮਚਾ ਤੜਕੇ, ਚਮਚਾ ਆਥਣੇ ਰੋਟੀ ਤੋਂ ਬਾਅਦ ਕੋਸੇ ਪਾਣੀ ਨਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਖਤਮ। ਮਨ ਨੂੰ ਲਿਖਤਾ, ਅੱਛਾ ਪਰਚੀ ਨੂੰ ਦੇ ਦਿੱਤੀ। ਥੋੜੇ ਕੁ ਦਿਨਾਂ ਦੇ ਬਾਅਦ ਕਿਤੇ ਹੋਰ ਆ ਗਏ ਦੀਵਾਨ, ਇੱਥੇ ਤਖਤੂਪੁਰੇ ਮੈਂ ਲਿਖਤੀ ਪਰਚੀ, ਥੋੜੇ ਕੁ ਦੇਰ ਬਾਅਦ ਦੀਵਾਨ ਕਿਤੇ ਹੋਰ ਆ ਗਏ ਮੈਨੂੰ ਮਿਲਿਆ, ਬਸ ਪਰਚੀ ਵੀ ਲਈ ਫਿਰਦਾ। ਭਾਈ ਸਾਹਿਬ ਜੀ ਗੈਸ ਬਣਨ ਨੂੰ ਹਟੀ ਨੀ, ਚੂਰਨ ਕਿੰਨਾ ਕੁ ਬਣਾ ਕੇ ਖਾ ਲਿਆ? ਕਈ ਦਿਨ ਹੋ ਗਏ। ਨਹੀਂ ਜੀ ਚੂਰਨ ਤਾਂ ਮੈਂ ਬਣਾਇਆ ਨੀ, ਮੈਂ ਤਾਂ ਪਰਚੀ ਰੋਜ਼ ਪੜ੍ਹ ਲੈਂਦਾ ਹੁੰਦਾ ਸੀ। ਉਹ ਭਲਿਆ ਤੈਨੂੰ ਰੋਜ਼ ਪਰਚੀ ਪੜ੍ਹਨ ਨੂੰ ਨੀ ਕਿਹਾ ਸੀ, ਇਹ ਪਰਚੀ ਨੂੰ ਪੜ੍ਹ ਕੇ ਇਹਦੇ ਮੁਤਾਬਕ ਚੂਰਨ ਬਣਾ ਕੇ ਖਾਣਾ ਸੀ। ਬੋਲੋ ਸਤਨਾਮ। ਨੋਟ ਕਰੇ, ਕਹਿੰਦਾ ਮੈਂ ਤਾਂ ਜੀ ਰੋਜ਼ ਉਹ ਤੈਨੂੰ ਪਰਚੀ ਨੀ, ਕਹਿੰਦਾ ਮੈਂ ਜੀ ਪੜ੍ਹ ਲੈਂਦਾ ਹੁੰਦਾ ਸੀ ਰੋਜ਼, ਜਮੈਨ ਜੀਰਾ ਨਿਸ਼ਾਦਰ ਅੱਛੇ ਕੁਝ ਲਿਆਂਦਾ ਨੀ। ਨਹੀਂ ਨਹੀਂ ਨਹੀਂ, ਦ੍ਰਿਸ਼ਟਾਂਤ ਹੀ ਹੁੰਦਾ, ਸਮਝ ਲਿਓ। ਬੜੇ ਲੋਕ ਇੱਦਾਂ ਦੇ ਨੇ, ਫਰਜ਼ ਕਰੋ ਆਪਾਂ ਪੜ੍ਹ ਲਿਆ, ਹੱਕ ਪਰਾਇਆ ਨਾਨਕਾ ਉਸ ਸੂਆਰ ਉਸ ਗਾਏ, ਗੁਰ ਪੀਰ ਹਾਂ ਮਾਤਾ ਭਰੀ ਜਾ ਮੁਰਦਾਰ ਨਾ ਖਾਏ। ਦੱਸਦਾ ਵੀ ਪਰਾਇਆ ਹੱਕ ਖਾਣ ਵਾਲਾ ਧਰਮੀ ਨਹੀਂ ਹੋ ਸਕਦਾ, ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਕੋਈ ਧਰਮ ਨਹੀਂ ਉਹਦਾ ਗੱਲ ਮੁੱਕੀ, ਪਰਾਇਆ ਹੱਕ ਖਾਣ ਵਾਲਾ ਨਗੁਰ ਹੈ, ਗੁਰੂ ਪੀਰ ਨੇ ਹਾਮੀ ਨਹੀਂ ਭਰਨੀ। ਪੜ੍ਹ ਲਿਆ, ਪੜ੍ਹ ਕੇ ਫਿਰ ਕੀ ਕਰਨਾ ਸੀ? ਹੱਕ ਖਾਨਾ ਪਰਾਇਆ ਹੱਕ ਖਾਨਾ ਛੱਡ ਦਿੱਤਾ। ਜੇ ਨਹੀਂ ਛੱਡਿਆ ਸਾਰੀ ਉਮਰ ਇਹਨਾਂ ਪੰਡਤੀਆਂ ਦਾ ਪਾਠ ਕਰਦਾ ਰਿਹਾ। ਅੱਗੇ ਕਿਸੇ ਨੇ ਪੁੱਛਣਾ ਵੀ ਪਾਠ ਕਰਦਾ ਹੁੰਦਾ ਸੀ, ਅੱਗੇ ਪੁੱਛਣਗੇ ਵੀ ਹੱਕ ਖਾਂਦਾ ਹੁੰਦਾ ਸੀ ਕਿ ਨਾ। ਬੋਲੋ ਸਤਨਾਮ। ਨਵੇੜਾ ਤਾਂ ਕਰਨੀ ਤੇ ਹੋਣਾ ਨਾ ਕਿ ਉੱਥੇ ਐਂ ਪੁੱਛਣਗੇ ਵੀ ਤਾਂ ਤੁਕਾਂ ਬੜੀਆਂ ਪੜ੍ਹਦਾ ਸੀ, ਬੜੀ ਲੈ ਸੀ ਜੀ, ਗਲਾ ਬਹੁਤ ਵਧੀਆ ਸੀ, ਗਾਉਂਦਾ ਬਹੁਤ ਸੋਹਣਾ ਸੀਗਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਂ ਮਾਤਾ ਭਰੇ ਜਾ ਮੁਰਦਾਰਨ ਖਾਏ। ਸਾਰੀ ਉਮਰ ਪੜ੍ਹਦਾ ਰਿਹਾ ਤਾਂ ਪਰਾਇਆ ਹੱਕ ਖਾਣਾ ਛੱਡਿਆ ਨੀ। ਕੀ ਦਰਗਾਹ ਦੇ ਵਿੱਚ ਇਸ ਗੱਲੋਂ ਛੱਡ ਦੇਣਗੇ ਵੀ ਇਹਨਾਂ ਤੁਕਾਂ ਦਾ ਪਾਠ ਕਰਦਾ ਹੁੰਦਾ ਸੀ? ਕੀ ਲੇਖੇ ਚ ਪੈਣਗੀਆਂ ਤੁਕਾਂ? ਕੀ ਗਾਹਾਂ? ਨਹੀਂ ਨਹੀਂ ਨਹੀਂ, ਗਾਹਾਂ ਤਾਂ ਕਰਨੀ ਹੈ ਕਰਨੀ, ਸਭਨਾ ਕਾਦਰ ਲੇਖਾ ਹੋਏ ਕਰਨੀ ਵਾਜੋਂ ਤਰੇ ਨਾ ਕੋਈ, ਗਾਹਾਂ ਤਾਂ ਕਰਨੀ ਵੇਖੀ ਜਾਣੀ ਹੈ, ਗਾਹਾਂ ਪੁੱਛਿਆ ਨੀ ਜਾਣਾ ਵੀ ਪਾਠ ਕਿੰਨਾ ਕੀਤਾ ਸੀ। ਬੋਲੋ ਸਤਨਾਮ। ਨੋਟ ਕਰ ਲਓ ਇਸ ਪੁਆਇੰਟ ਨੂੰ, ਇਹ ਕਹਿਣਾ ਪੈਂਦਾ ਤਾਂ ਕਿਉਂਕਿ ਬੜੇ ਲੋਕ ਨੇ ਜਿਹੜੇ ਬਾਣੀ ਨੂੰ ਸੁਣਨ ਦੀ ਗੱਲ ਨਾ ਸਮਝਣ ਦੀ ਗੱਲ ਆ, ਬਸ ਸਮਝਦੇ ਵੀ ਐ ਕੋਈ, ਤੁਹਾਨੂੰ ਜਾਨੀ ਕਿ ਪਾਠ ਆਪ ਵੀ ਨੀ ਕਰਦੇ, ਸੁਣਦੇ ਵੀ ਨੀ, ਫੀਸਾਂ ਹੀ ਜਮ੍ਹਾਂ ਕਰਾ ਦਿੰਦੇ ਨੇ ਗਾਹਾਂ ਦੀਆਂ ਫੀਸਾਂ। ਪਰਮਾਰਥ ਨੂੰ ਮੁੱਲ ਲੈਣ ਲੱਗੇ ਹੋਏ ਨੇ ਬੜੇ ਲੋਕ, ਪਰਮਾਰਥ ਮੁੱਲ ਨਹੀਂ ਮਿਲਦਾ। ਸੁਣ ਰਹੇ ਸੀ ਨਾ ਸਟੇਜ ਤੇ ਰਾਗੀ ਸਿੰਘ ਪੜ੍ਹ ਰਹੇ ਸੀ, ਮੈਨੂੰ ਵਿੱਚੋਂ ਸੁਣੀਆਂ ਸੀ ਕੁਝ ਪੰਕਤੀਆਂ, ਕੰਚਨ ਸਿੰਘ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਰੱਬ ਸੋਹਣੇ ਬਰਾਬਰ ਵੀ ਨਹੀਂ ਮਿਲਦਾ, ਉਹ ਤਾਂ ਮਨ ਦੇ ਭਾਵ ਆਪਣੀ ਮਨ ਮਤ ਆਪਣੀ ਮਨ ਮਰਜ਼ੀ ਛੱਡ ਦੇ। ਬੋਲੋ ਸਤਨਾਮ। ਗੁਰੂ ਦੀ ਮਤ ਲੈ ਲਾ, ਮਨ ਮਰਜ਼ੀ, ਆਤਮ ਸਮਰਪਣ ਗੁਰੂ ਦੇ ਉੱਤੇ, ਕੰਪਲੀਟ ਸਰੈਂਡਰ, ਆਤਮ ਸਮਰਪਣ, ਇਹ ਤਾਂ ਉਹ ਮਾਰਗ ਹੈ। ਮਰਜ਼ੀ ਛੱਡੀ ਨੀ ਫਿਰ ਨੀ ਗੱਲ ਬਣਨੀ। ਰਹੋ ਵਿਚਾਰ ਇਸ ਗੱਲ ਨੂੰ ਮੈਂ ਸੰਖੇਪ ਕਰਾਂ ਤਾਂ ਤੇ ਆਓ, ਮੂਲ ਮੰਤਰ ਸਾਹਿਬ ਦੀ ਵਿਆਖਿਆ ਸ਼ੁਰੂ ਹੋਈ ਸੀ, ਮੈਂ ਸਿਰੇ ਲਾਵਾਂ ਫਿਰ ਕੁਝ ਗੁਰੂ ਇਤਿਹਾਸ ਚੋਂ ਵਿਚਾਰ ਵਿਚਾਰ ਕਰ ਲਈ ਆਪਾਂ ਦੋ ਪੁਆਇੰਟਾਂ ਤੇ। ਇੱਕ ਓ ਅੰਕਾਰ ਸਤਨਾਮ, ਇੱਕ ਅਕਾਲ ਪੁਰਖ ਸਾਹਿਬ।